ਉਸ ਚੱਲਦੇ ਇਤਿਹਾਸ ਦੇ ਵਿੱਚ ਮੁਗਲ ਖਾਨਦਾਨ ਦਾ ਜਾਣਕਾਰੀ ਦਾ ਪੱਖ ਲੈ ਕੇ ਭਾਈ ਸਾਹਿਬ ਜੀ ਨੇ ਇਤਿਹਾਸ ਲਿਖਿਆ ਹੈ। ਪਿੱਛੇ ਆਪ ਜੀ ਸੁਣ ਚੁੱਕੇ ਹੋ, ਅੱਗੇ ਆਪ ਜੀ ਨੇ ਸਰਵਣ ਕਰਨਾ ਹੈ। ਕੁਝ ਨਵੇਂ ਸਰੋਤੇ ਹੁੰਦੇ ਹੈ, ਇਸ ਕਰਕੇ ਜਾਣਕਾਰੀ ਵਿੱਚ ਕੁਝ ਸੰਖੇਪ ਦੇ ਨਾਲ ਇਸ ਅਧਿਆਇ ਦੀ ਵਿਚਾਰ ਦਾਸ ਬੇਨਤੀ ਕਰੇਗਾ। ਅਗਲੇ ਦਿਨਾਂ ਵਿੱਚ ਇਸ ਗ੍ਰੰਥ ਦੇ ਲਿਖਣ ਦਾ ਕਾਰਨ ਕੀ ਬਣਿਆ, ਕਿਵੇਂ ਲਿਖਿਆ ਗਿਆ, ਕਦੋਂ ਲਿਖਿਆ ਗਿਆ, ਇਹ ਮਹਾਨ ਵਿਦਵਾਨ ਮਹਾਨ ਕਾਵਿਆਂ ਦੀ ਰਚਨਾ ਕਰਨ ਵਾਲੇ ਨੌ ਰਸਾਂ ਵਿੱਚ ਜਿਨ੍ਹਾਂ ਨੇ ਆਪਣੀ ਕਾਵਿਆਂ ਨੂੰ ਗੁੰਥਨ ਕੀਤਾ ਹੈ, ਸੰਧਾਵਲੀ ਵਿੱਚ ਗੁਰੂ ਸਾਹਿਬ ਦੇ ਜਸ ਦਾ ਇੱਕ ਐਸਾ ਗੁਲਦਸਤਾ ਤਿਆਰ ਕੀਤਾ ਹੈ, ਸਮੁੱਚੇ ਪੰਥ ਦੀ ਰਹਿ ਲੈ ਕੇ ਭਾਈ ਸਾਹਿਬ ਦੀ ਰਚਨਾ ਨੂੰ ਇਤਨਾ ਮਹਾਨ ਗੁਰਸਿੱਖ ਸੰਗਤਾਂ ਨੇ ਔਰ ਸ੍ਰੀ ਅਕਾਲ ਤਖ਼ਤ ਸਾਹਿਬ ਨੇ ਮਾਣ ਬਖਸ਼ਿਆ। ਭਾਈ ਸਾਹਿਬ ਜੀ ਨੂੰ ਤਾਂ ਕਵੀ ਚੂੜਾਮਣ ਦਾ ਖਿਤਾਬ ਅਕਾਲ ਤਖ਼ਤ ਸਾਹਿਬ ਵੱਲੋਂ ਮਿਲਿਆ। ਗੁਰੂ ਕਾਲ ਤੋਂ ਲੈ ਕੇ ਅੱਜ ਤੱਕ ਇਹ ਖਿਤਾਬ ਕਿਸੇ ਹੋਰ ਨੂੰ ਅੱਜ ਤੱਕ ਨਹੀਂ ਮਿਲਿਆ ਜੋ ਭਾਈ ਸੰਤੋਖ ਸਿੰਘ ਸਾਹਿਬ ਨੂੰ ਮਿਲਿਆ। ਭਾਈ ਸਾਹਿਬ ਦੀ ਮਹਾਨਤਾ ਔਰ ਉਹਨਾਂ ਦੇ ਇਤਿਹਾਸ ਵਿੱਚ ਕੁਝ ਆਏ ਹੋਏ ਇਤਰਾਜ਼ ਯੋਗ ਗੁਰਮਤ ਵਿਰੋਧੀ ਇਸ ਕਾਵਿ ਦੇ ਅੰਦਰ ਕੁਝ ਉਹ ਵਿਚਾਰਾਂ ਆਈਆਂ ਤੇ ਜਿਨ੍ਹਾਂ ਵਿਚਾਰਾਂ ਨੂੰ ਪੜ੍ਹ ਕੇ ਅਣਜਾਣ ਵੀਰ ਜਿਹੜੇ ਨੇ ਉਹ ਸਿੱਧੇ ਤੌਰ ਤੇ ਉਂਗਲ ਭਾਈ ਸੰਤੋਖ ਸਿੰਘ ਸਾਹਿਬ ਤੇ ਉਠਾ ਦਿੰਦੇ। ਜਦੋਂ ਕਿ ਸੱਚਾਈ ਕੋਹਾਂ ਦੂਰ ਹੈ, ਸੱਚਾਈ ਕੀ ਹੈ, ਇਹਦੇ ਵਿੱਚ ਫਰਕ ਕਿਸਨੇ ਪਾਇਆ, ਤੇ ਚਾਹੀਦਾ ਤਾਂ ਇਹ ਸੀ ਭਾਈ ਸਾਹਿਬ ਨੇ ਦੋਹਰਿਆਂ ਦੇ ਵਿੱਚ ਲਿਖ ਕੇ, ਹਾਲਾਂਕਿ ਉਸ ਵੇਲੇ ਦੇ ਕੋਈ ਕਿਸੇ ਪ੍ਰਕਾਰ ਦੀ ਬਾਤ ਨਹੀਂ ਸੀ, ਫਿਰ ਵੀ ਪੰਥ ਨੂੰ ਅਧਿਕਾਰ ਦਿੱਤਾ ਵੀ ਜਿਹੜੀ ਗੱਲ ਗੁਰਮਤ ਵਿਰੋਧੀ ਹੋਵੇ ਉਹ ਪੰਥ ਇਹਦੇ ਵਿੱਚੋਂ ਸੋਧ ਸਦਾਈ ਕਰ ਸਕਦਾ। ਤੇ ਭਾਈ ਸਾਹਿਬ ਆਪਣੀ ਜ਼ਿੰਮੇਵਾਰੀ ਤੋਂ ਵਿਹਲੇ ਨਾ, ਜੇ ਜ਼ਿੰਮੇਵਾਰੀ ਨਹੀਂ ਦਵਾਈ ਤਾਂ ਹੁਣ ਤੱਕ ਪੰਥ ਨੇ ਨਹੀਂ ਦਵਾਈ। ਜਿਨ੍ਹਾਂ ਦੇ ਜੁੰਮੇ ਇਹ ਬਾਤ ਸੀ ਔਰ ਇਹਦੇ ਵਿੱਚ ਰਲਾ ਕਦੋਂ ਤੇ ਕਿਵੇਂ ਪਿਆ ਇੱਕ ਲੰਮੀ ਕਹਾਣੀ ਹੈ ਜਿਹੜੀ ਅੱਜ ਨਹੀਂ ਹੁਕਮਾਂ ਸਮਾਂ ਦੇ ਕੇ ਦਾਸ ਅਗਲੇ ਦਿਨਾਂ ਵਿੱਚ ਵਿਚਾਰ ਆਪ ਜੀ ਨਾਲ ਕਰੇਗਾ। ਤੇ ਜਦੋਂ ਵੀ ਆਪ ਉਹ ਵਿਚਾਰ ਨੂੰ ਸੁਣੋਗੇ, ਸੁਪਨੇ ਦੇ ਵਿੱਚ ਵੀ ਭਾਈ ਸੰਤੋਖ ਸਿੰਘ ਕੋਈ ਮਾੜਾ ਨਹੀਂ ਕਹਿ ਸਕਦਾ, ਇਹ ਅਣਜਾਣਪਣੇ ਦੀ ਪਹਿਚਾਣ ਹੈ। ਜਦੋਂ ਵੀ ਕਹਿ ਜੀ ਸੰਤੋਖ ਸਿੰਘ ਨੇ ਦਾਦੀ ਇਤਿਹਾਸ ਦਾ ਵਿਹੜੇ ਹੀ ਬਿਠਾ ਦਿੱਤਾ, ਬਸ ਸਮਝ ਲਓ ਵੀ ਗਿਆਨੀ ਸਿੰਘ ਨਹੀਂ ਹੈ, ਗਿਆਨ ਧਿਆਨ ਇਹਦੇ ਨੇੜੇ ਤੇੜੇ ਤੋਂ ਵੀ ਹੈ, ਇਹਨੇ ਖੋਜ ਕੀਤੀ ਨੀ, ਇਹ ਜਾਣਦੇ ਨੀ ਸੰਤੋਖ ਸਿੰਘ ਭਾਈ ਸਾਹਿਬ ਹੈ ਕੌਣ। ਬਿਨਾਂ ਕਿਸੇ ਕਸੂਰ ਤੋਂ ਕਿਸੇ ਨੂੰ ਦੋਸ਼ੀ ਠਹਿਰਾਉਣਾ ਬਹੁਤ ਵੱਡਾ ਪਾਪ ਹੈ, ਔਰ ਅਜਿਹਾ ਪਾਪ ਸਾਡੇ ਅੱਜ ਦੇ ਗਿਆਨੀ ਸਿੰਘ ਆਪਣੇ ਜੁੰਮੇ ਲੈ ਰਹੇ। ਸੰਪਰਦਾ ਦੇ ਵਿਦਵਾਨਾਂ ਨੂੰ ਛੱਡ ਕੇ ਬਾਕੀ ਇੱਕੜ ਦੁੱਕੜ ਜਿਹੜੇ ਸਾਰੇ, ਉਹਨਾਂ ਨੇ ਤਾਂ ਇੱਥੋਂ ਤੱਕ ਵੀ ਗੁਰਦੁਆਰਿਆਂ 'ਚ ਇਸ ਗ੍ਰੰਥ ਦੀ ਕਥਾ ਬੰਦ ਕਰਾ ਦਿੱਤੀ। ਤੁਹਾਡੀ ਦ੍ਰਿੜਤਾ ਕਲਗੀਧਰ ਪਾਤਸ਼ਾਹ ਦੇ ਵੇਲੇ ਦੀ ਚਲੀ ਮਰਿਆਦਾ ਤੇ ਪਹਿਰਾ ਦੇ ਰਹੇ ਹੋ, ਤੇ ਜੋ ਮੂਲ ਮੰਤਰ ਹੈ ਉਹ ਵੀ ਨਾਨਕ ਹੋਸੀ ਪੀ ਸੱਚ ਤੱਕ ਦ੍ਰਿੜ ਹੋ, ਔਰ ਜੋ ਗੁਰੂ ਕਾਲ ਤੋਂ ਮਰਿਆਦਾ ਚਲੀ ਆ ਰਹੀ ਹੈ ਦੇਗ ਨੂੰ ਭੋਗ ਲੱਗਣੇ ਸ਼ਬਦ ਨੂੰ ਉਹ ਵੀ ਉਸੇ ਤਰ੍ਹਾਂ ਆਪ ਜੀ ਚਾਲੀ, ਜਿਹੜੀ ਬਾਬਾ ਦੀਪ ਸਿੰਘ ਭਾਈ ਮਨੀ ਸਿੰਘ ਸਾਹਿਬ ਵਰਗਿਆਂ ਨੇ ਇਤਿਹਾਸ ਵਿੱਚ ਅੱਖਰ ਜੋੜੇ ਸਨ ਉਹ ਗੁਰਬਾਣੀ ਦੇ ਆਸ਼ੇ ਅਨੁਸਾਰ ਜੋੜੇ ਸਨ। ਜੇ ਮਤ ਦੇ ਨਾਲ ਪਤ ਕਿਹਾ ਸੀ ਤਾਂ ਗੁਰਬਾਣੀ ਦੇ ਅਨੁਸਾਰ ਹੈ। ਜੇ ਹੁਣ ਕਹਿਣਗੇ ਮੱਤ ਕਾ ਰਾਖਾ ਵਾਹਿਗੁਰੂ, ਉੱਥੋਂ ਹੀ ਪਹਿਚਾਣ ਲਓ ਵੀ ਇਹ ਜੋ ਗੁਰੂ ਸਾਹਿਬਾਨਾਂ ਵੱਲੋਂ ਹੁਕਮ ਹੈ, ਐਡੇ ਐਡੇ ਮਹਾਨ ਸ਼ਹੀਦਾਂ ਦੀ ਅਰਦਾਸ ਵਿੱਚ ਜੋੜੇ ਅੱਖਰਾਂ ਦਾ ਕਿਤੇ ਨਾ ਕਿਤੇ ਇਸ ਗੁਰਮੁਖ ਨੂੰ ਸ਼ੰਕਾ ਹੈ, ਜਿਹੜਾ ਕਹਿੰਦਾ ਕੇਵਲ ਮੱਤ ਕਾ ਰੱਖੋ, ਭਜਨ ਵੀ ਕੱਟ ਗਿਆ ਪੰਕਤ, ਮੱਤ ਪਦ ਕਰ ਰੱਖੋ, ਆਪਣੇ ਸੇਵਕ ਹੀ ਆਪ ਪਤ ਰੱਖ, ਕੋਈ ਆਪਣੀ ਪਤ ਆਪ ਥੋੜੀ ਰੱਖ ਸਕਦਾ, ਪਦ ਪਰਮੇਸ਼ਰ ਗਤ ਨਾਰਾਇਣ ਸੈਂਕੜੇ ਤੁਕਾਂ ਮਿਲਣਗੀਆਂ, ਇੱਕ ਵੀ ਤੁਕ ਨਹੀਂ ਮਿਲੇਗੀ ਜਿੱਥੇ ਲਿਖਿਆ ਹੋਵੇ ਸਿੱਖ ਆਪਣੀ ਪਤ ਆਪ ਰੱਖੇ, ਇੱਕ ਵੀ ਤੁਕ। ਸੋ ਇਸ ਕਰਕੇ ਭਾਈ ਮਨੀ ਸਿੰਘ ਵਰਗਿਆਂ ਤੇ ਵਿਸ਼ਵਾਸ ਰੱਖ ਕੇ, ਜਿਹਨਾਂ ਨੂੰ ਪੰਥ ਦੇ ਉਹਨਾਂ ਆਗੂਆਂ ਜਿਹਨਾਂ ਨੇ ਗੁਰੂ ਗੋਬਿੰਦ ਸਿੰਘ ਦੀ ਸੰਗਤ ਕੀਤੀ ਤੇ ਉਹਨਾਂ ਤੋਂ ਅੰਮ੍ਰਿਤ ਪਾਨ ਕੀਤਾ, ਅਸੀਂ ਉਹਨਾਂ ਦੀ ਗੱਲ ਮੰਨੀਏ ਕਿ ਜਿਹੜੇ ਚਾਰ ਬੰਦੇ ਇਕੱਠੇ ਹੋ ਕੇ ਕੋਈ ਮਰਿਆਦਾ ਬਣਾ ਲਈ, ਕੋਈ ਢਾ ਲਈ, ਕੋਈ ਹੁਕਮਨਾਮਾ ਦੇ ਦਿੱਤਾ, ਕੋਈ ਵਾਪਸ ਲੈ ਲਿਆ, ਐਸੀਆਂ ਗੱਲਾਂ ਜਿਹੜੀਆਂ ਗੁਰਮੁਖ ਵਿਰੋਧੀ। ਸੋ ਆਓ ਪਿਛਲਾ ਜਿਹੜਾ ਅਧਿਆਇ ਹੈ ਨੌਵੀਂ ਰਾਸ ਦਾ ਨੌਵਾਂ ਅਧਿਆਇ ਚੱਲ ਰਿਹਾ ਹੈ, ਇਹਦੇ ਚ ਭਾਈ ਸਾਹਿਬ ਨੇ ਪਿੱਛੇ ਜੋ ਆਪ ਜੀ ਸੁਣ ਚੁੱਕੇ ਕਿਹਾ ਵੀ ਕੁਛ ਕੁ ਕਥਾ ਮੈਂ ਹੁਣ ਤੁਹਾਨੂੰ ਮੁਗਲਾਂ ਦੇ ਖਾਨਦਾਨ ਦੇ ਜਿਹਨਾਂ ਨੇ ਬੜੀ ਦੇਰ ਤੱਕ ਇੱਥੇ ਰਾਜ ਕੀਤਾ, ਇਕੱਲਾ ਰਾਜ ਹੀ ਨਹੀਂ ਕੀਤਾ, ਉਹਨਾਂ ਦੇ ਰਾਜ ਦੇ ਵਿੱਚ ਜੋ ਦੁਰਦਸ਼ਾ ਹਿੰਦੂਆਂ ਰਾਜਿਆਂ ਦੀਆਂ ਹੋਈਆਂ, ਰਾਜਪੂਤਾਂ ਦੀਆਂ ਹੋਈਆਂ, ਉਹਨਾਂ ਦੀ ਅਣਖ ਗੈਰਤ ਮਿੱਟੀ ਵਿੱਚ ਮਰਾ ਦਿੱਤੀ, ਅਣਖ ਇੱਥੇ ਤੱਕ ਮਰ ਗਈ ਕਿ ਆਪਣਾ ਰਾਜ ਬਚਾਉਣ ਵਾਸਤੇ ਦਿੱਲੀ ਦੇ ਤਖ਼ਤ ਨੂੰ ਤੇ ਦਿੱਲੀ ਦੇ ਤਖ਼ਤ ਦੇ ਸ਼ਹਿਜ਼ਾਦਿਆਂ ਨੂੰ ਆਪਣੀਆਂ ਧੀਆਂ ਦੇ ਡੋਲੇ ਭੇਜਣੇ ਸ਼ੁਰੂ ਕਰ ਦਿੱਤੇ, ਰਿਸ਼ਤੇਦਾਰੀਆਂ ਪਾਈਆਂ, ਆਪਣੇ ਰਾਜ ਬਚਾਏ। ਤੇ ਉਹਨਾਂ ਸਮਿਆਂ ਦੇ ਅੰਦਰ ਜਦੋਂ ਦਿੱਲੀ ਦੇ ਤਖ਼ਤ ਤੇ ਕਿਸੇ ਵੇਲੇ ਬਾਬਰ ਬੈਠਾ, ਫਿਰ ਹੁਮਾਯੂੰ ਬੈਠਾ, ਤੇ ਉਸੇ ਤਖ਼ਤ ਦੇ ਉੱਤੇ ਅਕਬਰ ਬੈਠਾ, ਇਸੇ ਤਖ਼ਤ ਦੇ ਉੱਤੇ ਜਹਾਂਗੀਰ ਬੈਠਾ, ਜਿਸ ਨੇ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਨੂੰ ਬਿਨਾਂ ਕਿਸੇ ਕਸੂਰ ਤੋਂ ਸ਼ਹੀਦ ਕੀਤਾ ਹੈ। ਸ਼ਾਹਜਹਾਨ ਆਇਆ, ਚਾਰ ਲੜਾਈਆਂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਨਾਲ ਲੜੀਆਂ, ਆਖਿਰ ਕਰਤਾਰਪੁਰ ਦੀ ਜੰਗ ਵਿੱਚ 1,00,000 ਸਿਪਾਹੀ ਬਹੁਤ ਵੱਡਾ ਨੁਕਸਾਨ ਉਠਾ ਕੇ, ਜਿਹਦੇ ਵਿੱਚ ਪੈਂਦੇ ਖਮਰ ਦੇ ਬੇਈਮਾਨ ਗੁਰੂ ਘਰ ਦੇ ਨਿਮਕ ਹਰਾਮੀ ਉਹ ਵੀ ਆਪਣੇ ਨਾਲ ਲੜਾਏ ਸਨ, ਕਾਮਯਾਬੀ ਨਹੀਂ ਮਿਲੀ। 1,00,000 ਸਿਪਾਹੀ 1,800 ਸੂਰਮਿਆਂ ਨੇ ਮਾਰ ਦਿੱਤਾ, ਇਹਨੇ ਹਥਿਆਰ ਸੁਰ ਦਿੱਤੇ, ਗੋਡੇ ਟੇਕੇ ਕਿ ਯਾ ਖੁਦਾ ਅੱਜ ਤੋਂ ਬਾਅਦ ਗੁਰੂ ਨਾਨਕ ਦੀ ਗੱਦੀ ਨਾਲ ਮੈਂ ਬੈਰ ਨਹੀਂ ਕਰਾਂਗਾ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਸ਼ਸਤਰ ਲਾ ਕੇ ਰੱਖ ਦਿੱਤੇ, ਕਹਿੰਦੇ ਹੁਣ ਮਹਾਰਾਜ ਸ਼ਸਤਰ ਤਿਆਗ ਦਿੱਤੇ, ਕਹਿੰਦੇ ਦਿੱਲੀ ਦੇ ਤਖ਼ਤ ਨੇ ਗੋਡੇ ਟੇਕ ਦਿੱਤੇ, ਲੜਨਾ ਕਿਹਦੇ ਨਾਲ, ਸ਼ਸਤਰਾਂ ਨਾਲ ਲੜਨਾ ਸੀ। ਉਹ ਸਰਕਾਰ ਨੇ ਉਹ ਮਹਾਰਾਜ ਨੂੰ ਅਰਦਾਸ ਅੰਤਰਜਾਮੀ ਸਤਿਗੁਰੂ ਨੇ ਸੁਣੀ, ਸ਼ਾਹਜਹਾਨ ਦਿੱਲੀ ਦੇ ਤਖ਼ਤ ਤੇ ਬੈਠਿਆ ਤੇ ਬਿਮਾਰ ਹੋ ਗਿਆ, ਦੁੱਖ ਤੇ ਸੁੱਖ ਇਹ ਨਾਲ ਨਾਲ ਹੀ ਚੱਲਦੇ, ਭਾਵੇਂ ਗਰੀਬ ਹੋਵੇ ਭਾਵੇਂ ਅਮੀਰ ਹੋਵੇ। ਸ਼ਾਹਜਹਾਨ ਦੇ ਚਾਰ ਸ਼ਹਿਜ਼ਾਦੇ ਸਨ, ਸਭ ਤੋਂ ਵੱਡਾ ਸ਼ਹਿਜ਼ਾਦਾ ਦਾਰਾ ਸੁਖੋ। ਇਸ ਖਾਨਦਾਨ ਦੇ ਵਿੱਚ ਇਹੋ ਹੈ ਜਿਵੇਂ ਕਲਰੀ ਜ਼ਮੀਨ ਦੇ ਅੰਦਰ ਕਿਤੇ ਕਬਲ ਹੀ ਪੈਦਾ ਹੋ ਗਿਆ, ਜਿਵੇਂ ਰਾਕਸ਼ਾਂ ਦੀ ਕੁਲ ਵਿੱਚ ਪ੍ਰਹਲਾਦ ਪੈਦਾ ਹੋਇਆ, ਇਹ ਮੁਗਲਾਂ ਦੇ ਖਾਨਦਾਨ ਚ ਦਾਰਾ ਸੁਖੋ ਇੱਕ ਕਬਲ ਦੀ ਮਿਆਂ ਹੀ ਹੈ, ਜਿਹੜਾ ਗੁਰੂ ਸਾਹਿਬਾਨਾਂ ਦੀ ਸੰਗਤ ਕਰਕੇ ਬ੍ਰਹਮ ਗਿਆਨੀ ਵੀ ਹੋਇਆ, ਗੁਰੂ ਕਾ ਸਿੱਖ ਵੀ ਬਣਿਆ। ਇਸ ਤੋਂ ਦੂਸਰਾ ਜਿਹੜਾ ਛੋਟਾ ਸੀ ਉਹਦਾ ਨਾਮ ਸੀ ਸੁਜਾ ਮੁਹੰਮਦ, ਤੇ ਸੁਜਾ ਮੁਹੰਮਦ ਨੂੰ ਬੰਗਾਲ ਦਾ ਸੂਬਾ ਬਣਾਇਆ ਹੋਇਆ ਸੀ ਸ਼ਾਹਜਹਾਨ ਨੇ, ਤੇ ਦਾਰਾ ਸੁਖੋ ਨੂੰ ਆਪਣੇ ਕੋਲ ਇਸ ਲਈ ਰੱਖਿਆ ਹੋਇਆ ਸੀ ਵੀ ਵੱਡਾ ਪੁੱਤਰ ਹੈ ਤੇ ਲਾਇਕ ਵੀ ਹੈ, ਇਹਦੇ ਨਾਲ ਮੋਹ ਵੀ ਬਹੁਤ ਕਰਦਾ। ਸ਼ਾਹਜਹਾਨ ਨੂੰ ਇਹ ਪਤਾ ਸੀ ਵੀ ਜੇ ਰਾਤ ਚਲਾ ਸਕਦਾ ਤਾਂ ਦਾਰਾ ਸੁਬਹ ਚਲਾ ਸਕਦਾ। ਉਹ ਆਪਣੇ ਕੋਲ ਰੱਖਿਆ, ਬੰਗਾਲ ਦਾ ਸੂਬਾ, ਆਪਣੇ ਉਦੋਂ ਛੋਟੇ ਪੁੱਤਰ ਸੁਜਾ ਮੁਹੰਮਦ ਨੂੰ ਦਿੱਤਾ ਹੈ। ਤੀਸਰੇ ਨੰਬਰ ਤੇ ਹੈ ਔਰੰਗਜ਼ੇਬ, ਇਹ ਦੱਖਣ ਦਾ ਸੂਬਾ ਬਣਾਇਆ ਹੋਇਆ। ਚੌਥੇ ਨੰਬਰ ਤੇ ਹੈ ਮੁਰਾਦ ਬਖਸ਼, ਇਸ ਨੂੰ ਗੁਜਰਾਤ ਦਾ ਸੂਬਾ ਬਣਾਇਆ ਹੋਇਆ। ਚੌਂ ਪੁੱਤਰਾਂ ਨੂੰ ਇਹਨੇ ਇੰਨੀ ਥੋੜੀ ਥੋੜੀ ਜ਼ਿੰਮੇਵਾਰੀ ਦਿੱਤੀ ਹੈ ਤੇ ਦਿੱਲੀ ਦਾ ਤਖ਼ਤ ਆਪਣੀ ਤਰ੍ਹਾਂ ਦਾਰਾ ਸਕੂਲ ਨੂੰ ਦੇਣਾ ਚਾਹੁੰਦਾ ਹੈ। ਬਿਮਾਰੀ ਇਤਨੀ ਵੱਧ ਗਈ ਕਿ ਮਿਲਣ ਵਾਲਿਆਂ ਨੂੰ ਹਕੀਮਾਂ ਨੇ ਬੰਦ ਕਰ ਦਿੱਤਾ, ਸਾਰਾ ਕਾਰੋਬਾਰ ਜਿਹੜਾ ਸੀ, ਚਿੱਠੀ ਆਉਂਦੀ ਹੈ ਆਪ ਪੜ੍ਹਨੀ ਕਰਨੀ, ਸ਼ਾਹਜਹਾਨ ਦੀ ਦਿੱਤੀ ਹੋਈ ਸੇਧ ਦੇ ਮੁਤਾਬਕ ਇਹ ਹੌਲੀ 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 ਸਾਰਿਆਂ ਦੇ ਉੱਤੇ ਦਾਰਾ ਸਕੋ ਆਪਣੀ ਹਕੂਮਤ ਕਰਨ ਦੇ ਵਿਉਂਤਬੰਦੀ ਦੇ ਨਾਲ ਇਹ ਹੌਲੀ ਹੌਲੀ ਆਪਣਾ ਅਧਿਕਾਰ ਵਧਾ ਰਿਹਾ। ਤੇ ਇੱਧਰ ਪ੍ਰਜਾ ਦੇ ਵਿੱਚ ਇੱਕ ਹਲਚਲੀ ਫੈਲ ਗਈ ਕਿ ਜੀ ਸ਼ਾਹਜਹਾਨ ਤਾਂ ਮਰ ਗਿਆ, ਇਹ ਜਾਣ ਕੇ ਬੱਚੇ ਦੱਸ ਨਹੀਂ ਰਹੇ। ਜਿਹੜੇ ਚੋਰ ਬਟਵਾਰੇ ਸੀ ਉਹ ਪਿੰਡਾਂ ਚ ਲੁੱਟਮਾਰ ਕਰਨ ਲੱਗ ਗਏ। ਹਾਲਤ ਮੁਲਕ ਦੀ ਇੱਥੇ ਤੱਕ ਵਿਗੜ ਗਈ, ਕੋਈ ਮੁਸਾਫਰ ਆਪਣੇ ਘਰ ਤੋਂ ਨਿਕਲਣ ਨੂੰ ਤਿਆਰ ਨਹੀਂ, ਕੋਈ ਵਪਾਰੀ ਨਹੀਂ ਨਿਕਲਣ ਨੂੰ ਤਿਆਰ, ਪਤਾ ਨਹੀਂ ਰਸਤੇ ਕਿਹਨੇ ਲੁੱਟ ਲੈਣਾ, ਕਿਹਨੇ ਮਾਰ ਦੇਣਾ। ਇਹ ਜਿਹੜੇ ਪੁੱਤਰ ਸਨ ਸ਼ਾਹਜਹਾਨ ਦੇ, ਬੰਗਾਲ ਵਾਲੇ ਨੇ ਔਰ ਗੁਜਰਾਤ ਵਾਲੇ ਨੇ ਖਾਸ ਕਰਕੇ ਪਹਿਲ ਕੀਤੀ ਹੈ, ਬੇਗਮ ਦਾ ਕਾਰੋਬਾਰ ਬਣਾਇਆ ਸੀ, ਉਹ ਸਭ ਕੁਛ ਆਪਣੇ ਹੱਥ ਲੈ ਲਿਆ, ਬੇਗਮ ਕੈਦ ਕਰ ਦਿੱਤੀ, ਉੱਥੇ ਦਾ ਜਿਹੜਾ ਧਨ ਸੀ ਉਹ ਕਢਾ ਲਿਆ ਤੇ ਆਲੇ ਦੁਆਲੇ ਦਾ ਇਲਾਕਾ ਦੱਬਣਾ ਸ਼ੁਰੂ ਕਰ ਦਿੱਤਾ। ਇਹਨੂੰ ਦੇਖ ਕੇ ਮੁਰਾਦ ਬਖਸ਼ ਨੂੰ ਤੇ ਦੂਸਰਾ ਜਿਹੜਾ ਇਹਦਾ ਭਰਾ ਹੈ ਬੰਗਾਲ ਵਾਲਾ ਸੁਜਾ ਮੁਹੰਮਦ, ਤੇ ਉਹਨੇ ਪਟਨੇ ਤੱਕ ਤੇ ਉੱਧਰ ਕੰਸੀ ਤੱਕ ਸਾਰੇ ਉਹਨੇ ਕਬਜ਼ਾ ਕਰ ਲਿਆ। ਔਰੰਗਜ਼ੇਬ ਦੱਖਣ ਵਾਲੇ ਪਾਸੇ ਹੈ, ਹਰ ਚਲੀ ਫੈਲੀ ਹੋਈ ਹੈ, ਕੋਈ ਜ਼ਿੰਮੇਦਾਰੀ ਵਾਲੀ ਬਾਤ ਨਾ ਰਹਿਣ ਕਰਕੇ ਉਹਨਾਂ ਸਮਿਆਂ ਦੇ ਅੰਦਰ ਇਹਨਾਂ ਹਾਲਾਤਾਂ ਦੇ ਵਿੱਚ ਫਿਰ ਹੁਣ ਜਿਹੜਾ ਦਾਰਾ ਸਕੋ ਹੈ ਤੇ ਉਹ ਸੋਚ ਰਿਹਾ ਵੀ ਕਿਸ ਤਰੀਕੇ ਨਾਲ ਕਾਮਯਾਬੀ ਪ੍ਰਾਪਤ ਹੋਵੇ। ਜਿਹੜਾ ਪਿਤਾ ਮੈਨੂੰ ਰਾਜ ਦੇ ਜ਼ਿੰਮੇਵਾਰੀ ਦੇਣੀ ਚਾਹੁੰਦਾ ਤੇ ਬਹੁਤ ਗੜਬੜ ਹੋ ਚੁੱਕੀ ਹੈ, ਇੱਕ ਪਰਿਵਾਰ ਦੀ ਜ਼ਿੰਮੇਵਾਰੀ ਨਿਭਾਉਣੀ ਔਖੀ ਹੈ, ਦੇਸ਼ ਦੀ ਜ਼ਿੰਮੇਵਾਰੀ ਹੈ। ਇੱਥੇ ਫਿਰ ਇਹਨਾਂ ਹਾਲਾਤਾਂ ਚ ਇਹ ਕਥਾ ਇੱਥੇ ਖੜੀ ਸੀ। ਆਓ ਜਿਵੇਂ ਅੱਗੇ ਵਿਚਾਰ ਆ ਰਹੀ ਹੈ ਸ਼ਰਵਣ ਕਰੋ ਜੀ।
ਸਤਨਾਮ ਸ੍ਰੀ ਵਾਹਿਗੁਰੂ ਜੀ, ਦਾਰਿ ਸਕੋ ਤਵੈ ਇਮ ਜਾਨਾ।
ਤੇ ਉਸ ਵੇਲੇ ਦਾਰਿ ਸਕੋ ਨੇ ਇਸ ਪ੍ਰਕਾਰ ਇਹਨਾਂ ਹਾਲਾਤਾਂ ਨੂੰ ਸਮਝਦਿਆਂ ਹੋਇਆਂ ਬੜੀ ਧੀਰਜਤਾ ਦੇ ਨਾਲ ਤੇ ਸੋਚਣ ਲੱਗਾ ਕਿ ਕਾਮਯਾਬੀ ਕਿਵੇਂ ਪ੍ਰਾਪਤ ਹੋਵੇ, ਜ਼ਿੰਮੇਦਾਰੀ ਹੈ, ਬਣਦੀ ਵੀ ਹੈ ਸੋਚਣਾ। ਤੇ ਇਸ ਪ੍ਰਕਾਰ ਜਾਣਿਆ ਇਸਨੇ,
ਕਬਜਾ ਕਰਨ ਆਪਣੋ ਠਾਣਾ।
ਇਹ ਪ੍ਰਜਾ ਦੇ ਉੱਤੇ ਜਿਵੇਂ ਮੇਰੇ ਪਿਤਾ ਦਾ ਅਧਿਕਾਰ ਰਿਹਾ ਹੈ, ਇਹ ਮਜ਼ਬੂਤੀ ਦੇ ਨਾਲ ਕਬਜ਼ਾ ਕਿਵੇਂ ਹੋਵੇ। ਹਲਚਲ ਫੈਲ ਗਈ ਰਾਜੇ,
ਜੋ ਖਤ ਪੱਤਰ ਵਹਿਰ ਕੇ ਆਵੈ।
ਜਿਹੜਾ ਕੋਈ ਬਾਦਸ਼ਾਹ ਨੂੰ ਜ਼ਰੂਰੀ ਪੱਤਰ ਚਿੱਠੀ ਕੋਈ ਬਾਹਰ ਤੋਂ ਆਉਂਦੀ ਹੈ, ਬਾਦਸ਼ਾਹ ਬਿਮਾਰ ਹੈ, ਉਹ ਹੁਣ ਦਾਰਾ ਸਕੋ ਆਪਣੇ ਕੋਲ ਲੈਂਦਾ ਹੈ,
ਆਪ ਸੋ ਲੈਵੇ ਲੱਗਿਓ ਪੜਾਵੈ।
ਉਹਨੂੰ ਫਿਰ ਆਪ ਚਿੱਠੀ ਨੂੰ ਲੈ ਕੇ ਪੜਦਾ ਪੜਾਉਂਦਾ ਹੈ ਔਰ ਯੋਗ ਪੁੱਤਰ ਲੈਂਦਾ ਜਿਹਦੀ ਚਿੱਠੀ ਹੈ ਬਾਦਸ਼ਾਹ ਵੱਲੋਂ, ਕਿਉਂਕਿ ਬਾਦਸ਼ਾਹ ਜਿਉਂਦਾ ਹੈ। ਤੇ ਇਸ ਪ੍ਰਕਾਰ ਦਾ ਰੁਝਾਨ ਚੱਲ ਰਿਹਾ ਹੈ।
ਸਮਝ ਹੈ ਸੁਣੈ ਹੁਕਮ ਕੋ ਦੇਤ।
ਇਹ ਸਮਝਦਾਰ ਸੀ, ਫਰਿਆਦਾਂ ਵੀ ਸੁਣਦਾ ਲੋਕਾਂ ਦੀਆਂ ਤੇ ਹੁਕਮ ਵੀ ਦਿੰਦਾ ਬਾਦਸ਼ਾਹ ਵੱਲੋਂ ਵੀ ਆਹ ਹੁਕਮ ਹੈ। ਤੇ ਇਸ ਪ੍ਰਕਾਰ ਦਾ ਇਹ ਆਪਣੇ ਢੰਗ ਤਰੀਕੇ ਦੇ ਨਾਲ ਰਾਜ ਚਲਾ ਰਿਹਾ ਹੈ।
ਕਿਸ ਹੋਂ ਗਹਿ ਕੈਦ ਕਰ ਲੇਤ,
ਜਿਹੜੇ ਅਪਰਾਧੀ ਸਨ ਉਹਨਾਂ ਨੂੰ ਪਕੜ ਕੇ ਕੈਦ ਵੀ ਕਰ ਦਿੰਦਾ, ਕਿਉਂਕਿ ਜ਼ਿੰਮੇਦਾਰੀ ਬਣਦੀ ਹੈ ਜਿਹੜਾ ਕੋਈ ਐਸਾ ਕਰਨ ਵਾਲਾ ਹੈ ਉਹਨੂੰ ਫੜ ਵੀ ਲੈਂਦਾ ਤੇ ਕੈਦ ਵੀ ਕਰਦਾ ਹੈ।
ਕੇਤਕ ਕੋ ਕਰ ਤੋ ਬਖਸ਼ੀਸ਼,
ਹਾਂ ਵੀ ਕਈ ਐਸੇ ਵੀ ਹਨ ਜਿਹਨਾਂ ਨੂੰ ਜਿਹਨਾਂ ਨੇ ਚੰਗੇ ਕੰਮ ਕਰਦੇ ਨੇ, ਨੇਕ ਕੰਮ ਕਰਦੇ ਨੇ ਦੇਸ਼ ਲਈ, ਦੇਸ਼ ਦੀ ਪ੍ਰਜਾ ਲਈ, ਉਹਨਾਂ ਨੂੰ ਫਿਰ ਬਖਸ਼ਾਂ ਵੀ ਕਰ ਬਖਸ਼ਿਸ਼ ਕਰਦਾ ਹੈ ਉਹਨਾਂ ਨੂੰ ਵੀ ਤੁਸੀਂ ਚੰਗੇ ਕੰਮ ਕੀਤੇ ਨੇ।
ਆਏ ਵਕੀਲ ਨਿਵਾਵਹਿ ਸੀਸ,
ਤੇ ਉਹ ਫਿਰ ਜਿਹੜੇ ਪਾਤਸ਼ਾਹ ਦੇ ਅੱਗੇ ਵਕੀਲ ਹੁੰਦੇ ਤੇ ਉਹਨਾਂ ਨੂੰ ਜਿਹਨੇ ਦੋਨੇ ਪਾਸਿਓਂ ਗੱਲ ਕਰਨੀ ਹੁੰਦੀ ਹੈ ਤੇ ਉਹਨਾਂ ਨੇ ਆਪਣੇ ਬਾਦਸ਼ਾਹ ਦੀ ਵਕਾਲਤ ਕਰਨੀ ਹੁੰਦੀ ਹੈ ਕਿ ਉਹ ਇਸ ਤਰ੍ਹਾਂ ਦੀ ਉੱਥੇ ਤੁਹਾਡੇ ਅਨੁਸਾਰ ਹੀ ਹੈ, ਪਹਿਲਾਂ ਤੋਂ ਆਹ ਹੁਣ ਸਾਡੀ ਮੁਸ਼ਕਲ ਹੈ ਹੱਲ ਕਰੋ। ਉਹ ਜਿਹੜੇ ਬਖਸ਼ਿਸ਼ ਉਹਦੇ ਸਨ ਜਿਹੜੇ ਵਕੀਲ ਸਨ ਉਹਨਾਂ ਦੀ ਗੱਲ ਸੁਣਦਾ ਸੁਣਾਉਂਦਾ ਹੈ।
ਕਾਰ ਗੁਜ਼ਾਰ ਹੋਤ ਭਾਸ ਹੋਈ,
ਤੇ ਉਸੇ ਅਨੁਸਾਰ ਇਹ ਜੋ ਵੀ ਕੁਛ ਕੰਮ ਕਾਰ ਹੋ ਰਿਹਾ ਉਸੇ ਢੰਗ ਤਰੀਕੇ ਨਾਲ ਹੋ ਰਿਹਾ ਹੈ।
ਤਿਸੇ ਸਲਾਮ ਸਭਨ ਕੋ ਹੋਈ,
ਜਿਹੜਾ ਜਦੋਂ ਇਹ ਦੇਖ ਲਿਆ ਵੀ ਇਹ ਦਾਰਾ ਸੁਕੋ ਇੱਕ ਤਾਂ ਉਸ ਤਰ੍ਹਾਂ ਵੱਡਾ ਪੁੱਤਰ ਹੈ, ਇਹ ਦੂਸਰਾ ਬਾਦਸ਼ਾਹ ਸ਼ਾਹਜਹਾਨ ਨੇ ਇਹਨੂੰ ਮੂਹਰੇ ਕੀਤਾ ਹੋਇਆ ਤੇ ਉਹਨੂੰ ਬਾਈ ਸਲਾਮਾਂ ਤਾਂ ਨਹੀਂ ਕਰਨੀਆਂ ਵੀ ਆਉਣ ਵਾਲਾ ਬਾਦਸ਼ਾਹ ਇਹ ਹੈ ਸਾਡਾ ਰਾਜ ਘਰਾਣਿਆਂ ਦਾ। ਇਹ ਇੱਕ ਅਸੂਲ ਸੀ ਸਾਧ ਸਿੰਘ ਦੇ ਕਿ ਘਰ ਦੇ ਵਿੱਚ ਜਿਹੜਾ ਜੇਠਾ ਪੁੱਤਰ ਹੁੰਦਾ ਸੀ ਤੇ ਉਹਦਾ ਨਾਮ ਹੋਰ ਜਿਹੜਾ ਮਰਜ਼ੀ ਰੱਖਦੇ ਪਰ ਇੱਕ ਪਾਤਸ਼ਾਹੀ ਤਕੱਲਸ ਹੀ ਮਿਲਦਾ ਉਸ ਨੂੰ, ਜਿਹੜਾ ਕੇਵਲ ਜੇਠੇ ਪੁੱਤ ਨੂੰ ਮਿਲਦਾ ਸੀ ਉਹਨੂੰ ਕਹਿੰਦੇ ਸੀ ਟਿੱਕਾ ਜੀ। ਉਦੋਂ ਬਾਅਦ ਭਾਵੇਂ ਬਾਦਸ਼ਾਹ ਦੇ ਚਾਰ ਪੁੱਤਰ ਹੋਣ, ਛੇ ਪੁੱਤਰ ਹੋਣ, ਦਸ ਹੋਣ, ਉਹਨਾਂ ਸਾਰਿਆਂ ਦੇ ਵਿੱਚੋਂ ਕਿਸੇ ਨੂੰ ਟਿੱਕਾ ਜੀ ਨਹੀਂ ਕਹਿ ਸਕਦੇ, ਟਿੱਕਾ ਜੀ ਕੇਵਲ ਇੱਕ ਹੁੰਦਾ ਤੇ ਬਾਕੀ ਦੇ ਜਿਹੜੇ ਸਨ ਉਹਨਾਂ ਨੂੰ ਕਹਿੰਦੇ ਸੀ ਕੌਰ ਜੀ। ਪਟਿਆਲੇ ਵਾਲੇ ਖਾਨਦਾਨ ਦੇ ਵਿੱਚ ਦੇਖਣ ਦੇ ਵਿੱਚ ਮਿਲੀ ਹੈ ਕਿ ਮਹਾਰਾਜਾ ਅਮਰਿੰਦਰ ਸਿੰਘ ਦੇ ਪਿਤਾ ਜਿਹੜੇ ਜਿਉਂਦੇ ਸਨ ਜਦੋਂ ਫਤਿਹਗੜ੍ਹ ਸਾਹਿਬ ਦੇ ਜੋੜ ਮੇਲੇ ਤੇ ਆਇਆ ਕਰਦੇ ਤੇ ਫਿਰ ਉਸ ਵੇਲੇ ਕਿਹਾ ਜਾਂਦਾ ਸੀ ਅਮਰਿੰਦਰ ਸਿੰਘ ਨੂੰ ਕਹਿੰਦੇ ਸੀ ਇਹ ਟਿੱਕਾ ਜੀ ਨੇ, ਮੈਂ ਛੋਟਾ ਜਿਹਾ ਹੁੰਦਾ ਦੇਖਦਾ ਰਿਹਾ ਵੀ ਇਹ ਟਿੱਕਾ ਜੀ ਕਿਉਂ ਕਹਿੰਦੇ ਨੇ, ਉਦੋਂ ਨਹੀਂ ਸੀ ਮੈਨੂੰ ਪਤਾ। ਜਿਹੜਾ ਇਹਦਾ ਭਰਾ ਛੋਟਾ ਸੀ ਉਹਨੂੰ ਕਹਿੰਦੇ ਕੌਰ ਜੀ। ਇਹ ਸਾਰੇ ਮੁਲਕ ਦੇ ਵਿੱਚ ਵਿਧਾਨ ਇਹੀ ਸੀ ਕਿ ਵੱਡਾ ਪੁੱਤਰ ਨੂੰ ਟਿੱਕਾ ਕਿਉਂ ਕਹਿੰਦੇ ਸੀ, ਆਪ ਇਤਿਹਾਸ ਪੜ੍ਹਦੇ ਸੁਣਦੇ ਰਹਿੰਦੇ ਹੋ ਕਿ ਗੁਰੂ ਹਰਗੋਬਿੰਦ ਸਾਹਿਬ ਦੇ ਪੰਜ ਪੁੱਤਰ ਸਨ, ਸਭ ਤੋਂ ਵੱਡਾ ਸੀ ਬਾਬਾ ਗੁਰਦਿੱਤਾ, ਸੂਰਜਮਲ, ਅਣੀ ਰਾਏ, ਅਟਲ ਰਾਏ, ਸ੍ਰੀ ਗੁਰੂ ਤੇਗ ਬਹਾਦੁਰ ਸਾਹਿਬ, ਪੰਜ ਸਨ। ਇਸ ਗੁਰੂ ਸਾਹਿਬ ਦੇ ਸਾਰੇ ਸ਼ਹਿਜ਼ਾਦਿਆਂ ਵਿੱਚੋਂ ਬਾਬਾ ਗੁਰਦਿੱਤਾ ਨੂੰ ਕਿਹਾ ਜਾਂਦਾ ਹੈ ਬਾਬਾ ਗੁਰਦਿੱਤਾ ਦੀਨ ਦੁਨੀ ਦਾ ਟਿੱਕਾ। ਉਹਦਾ ਕਾਰਨ ਕੀ ਹੈ? ਉਹਦਾ ਕਾਰਨ ਹੈ ਵੀ ਜਦੋਂ ਮਹਾਰਾਜ ਸਾਹਿਬ ਜੀ ਬਾਬਾ ਸ੍ਰੀ ਚੰਦ ਸਾਹਿਬ ਨੂੰ ਮਿਲਣ ਵਾਸਤੇ ਗਏ ਹਨ ਬਖਸ਼ਨਗਰ ਵਿੱਚ, ਉਹ ਯਾਦ ਦੇ ਟਾਹਲੀ ਸਾਹਿਬ ਗੁਰਦੁਆਰਾ ਵੀ ਹੈ ਪਰਿਵਾਰ ਨਾਲ ਹੀ, ਪਰਿਵਾਰ ਨੂੰ ਦਰਸ਼ਨ ਕਰਾਉਣ ਵਾਸਤੇ ਵੀ ਗੁਰੂ ਨਾਨਕ ਦੀ ਅੰਸ਼ ਵੰਸ਼ ਹੈ ਤੇ ਜਿਸ ਗੱਦੀ ਤੇ ਮੈਂ ਬੈਠਾ ਇਸ ਗੱਦੀ ਦੇ ਬਾਨੀ ਗੁਰੂ ਨਾਨਕ ਨੂੰ, ਉਹਨਾਂ ਦਾ ਪੁੱਤਰ ਹੈ, ਗੁਰੂ ਨਾਨਕ ਦਾ ਖੂਨ ਜਿਹਨਾਂ ਦੀਆਂ ਰਗਾਂ ਵਿੱਚ ਹੈ, ਗੁਰੂ ਨਾਨਕ ਦਾ ਬਚਨ ਸੀ। ਮਾਤਾ ਸੁਲੱਖਣੀ ਨੇ ਜਦੋਂ ਕਿਹਾ ਸੀ ਕਿ ਗੱਦੀ ਤਾਂ ਦੇ ਦਿੱਤੀ ਭਾਈ ਲਹਿਣੇ ਨੂੰ, ਇਹ ਪੁੱਤਰ ਕੀ ਕਰਨਗੇ, ਇਹ ਮੰਗ ਕੇ ਖਾਇਆ ਕਰਨਗੇ, ਆਖਰ ਤੁਹਾਡੇ ਪੁੱਤਰ ਨੂੰ ਕੁਛ ਲਾਲਚ ਚਾਹੀਦੇ, ਮਾਂ ਨੂੰ ਬੱਚਿਆਂ ਦਾ ਪੱਖ ਹੁੰਦਾ ਹੋਣਾ ਵੀ ਚਾਹੀਦਾ। ਮਹਾਰਾਜ ਕਹਿੰਦੇ ਸੁਲੱਖਣੀਏ ਗੁਰੂ ਘਰ ਦੇ ਤਾਂ ਕੁੱਤੇ ਜਿਹੜੇ ਝੂਠੇ ਟੁਕੜ ਖਾਣ ਵਾਲੇ ਨੇ, ਗੁਰਸਿੱਖਾਂ ਦੀ ਝੂਠ ਖਾਣ ਵਾਲੇ, ਨਿਰੰਕਾਰ ਦੀ ਕਿਰਪਾ ਉਹਨਾਂ ਤੇ ਹੁੰਦੀ ਹੈ, ਕਰਾਮਾਤ ਕੁੱਤਿਆਂ ਚ ਹੋ ਜਾਂਦੀ ਹੈ। ਇਹ ਮੇਰੀ ਅਨਸਮੰਸ ਹੈ, ਤੇਰੀ ਔਲਾਦ ਨੂੰ ਰਿਧੀਆਂ ਸਿੱਧੀਆਂ ਬਖਸ਼ੀਆਂ, ਤੇਰੀ ਔਲਾਦ ਨੂੰ ਮੇਰੀਆਂ ਸਿੱਖ ਸੰਗਤਾਂ ਮੇਰੀ ਗੱਦੀ ਤੇ ਬਹਿਣ ਵਾਲੇ ਤੇਰੀ ਔਲਾਦ ਦਾ ਸਤਿਕਾਰ ਕਰਿਆ ਕਰਨ। ਇਹ ਗੁਰੂ ਨਾਨਕ ਦਾ ਵਚਨ ਹੈ। ਆਹ ਕਾਂਵਲਾ ਟੋਲਾ ਪਤਾ ਨੀ ਕਦੋਂ ਜੰਮ ਪਿਆ, ਜਿਹੜੇ ਹੁਣ ਬੇਸੁਰੀਆਂ ਜਿਹੀਆਂ ਗੱਲਾਂ ਕਰਦੇ ਹੈ, ਇਹ ਜੀ ਗੁਰੂ ਕੇ ਪੁੱਤਰ ਟੇਕ ਗਏ, ਪਤਾ ਨੀ ਕਿਹੜੀ ਮੰਡੀ ਚ ਵੇਚ ਆਇਆ ਜਾ ਕੇ, ਕਿਹਨੇ ਖਰੀਦੇ ਉਹ, ਊਰ ਜ਼ਰੂਰ ਬੋਲੀ ਜਾਣਾ, ਨਾ ਕੋਈ ਪਤਾ, ਨਾ ਕਦੋਂ ਪੜ੍ਹੇ, ਘਰ ਬੈਠੇ ਅਰਥ ਬਣਾਈ ਜਾਣੇ, ਘਰ ਬੈਠੇ ਇਤਿਹਾਸ ਬਣਾਈ ਜਾਣਾ। ਉਹ ਇਹੋ ਜਿਹੇ ਮੂਰਖ ਟੋਲਾ ਹੋਰ ਰਲ ਗਿਆ ਨਾਲ, ਠੱਗੇ ਸਿੱਧੀ ਠੱਗਰ ਵਾਲਾ, ਸਾਥ ਵੀ ਇੱਕੋ ਜਿਹਾ, ਦੋ ਤੇ ਦੋ ਚਾਰ ਹੁੰਦੇ ਨੇ, ਪੰਜ ਨਹੀਂ ਬਣੇ ਕਦੇ ਵੀ। ਸੱਚਾਈ ਨੂੰ ਕਿਵੇਂ ਲੁਕੋ ਦੋਗੇ? ਰਹਿਤ ਨਾਮੇ ਚ ਗੁਰੂ ਗੋਬਿੰਦ ਸਿੰਘ ਦੇ ਹੁਕਮ ਪੜਾ ਸਕਦੇ। ਜੇ ਕਿਤੇ ਪਿਓ ਪੁੱਤ ਦੇ ਝਗੜੇ ਦੀ ਬਾਤ ਹੈ ਤਾਂ ਕਦੋਂ ਨਹੀਂ ਹੋਇਆ ਪਿਓ ਪੁੱਤ ਦਾ ਝਗੜਾ? ਮਾਂ ਪੁੱਤ ਦੇ ਝਗੜੇ ਦੇ ਵਿੱਚ ਅੱਜ ਤੱਕ ਕੋਈ ਹਿੰਦੂ ਨਹੀਂ ਆਇਆ। ਮਾਤਾ ਯਸ਼ੋਦਾ ਨੇ ਚਪੇੜਾਂ ਮਾਰੀਆਂ ਕ੍ਰਿਸ਼ਨ ਜੀ ਦੇ, ਕਿਉਂ ਮਾਰੀਆਂ? ਇਤਿਹਾਸ ਲਿਖਿਆ ਪਿਆ ਜੀ, ਮਿੱਟੀ ਖਾਂਦੇ ਸੀ, ਆਮ ਬੱਚਾ ਸਮਝ ਕੇ ਮਾਰੀਆਂ, ਮਾਂ ਨੂੰ ਪਤਾ ਹੀ ਨਹੀਂ ਸੀ ਕਿ ਇਹ ਭਗਵਾਨ ਹੈ। ਪੜ੍ਹ ਕੇ ਦੇਖੋ ਕਲਗੀਧਰ ਮਹਾਰਾਜ ਦੀ ਰਚਨਾ। ਮੇਰੀ ਸੰਥਿਆ ਜਦੋਂ ਉਸ ਸਵੱਈਏ ਤੇ ਆਈ ਸੀ ਨਾ, ਤੁਸੀਂ ਯਕੀਨ ਕਰਿਓ ਕਿ ਮਹਾਂਪੁਰਖ ਇੰਨਾ ਬਰਾਗ ਵਿੱਚ ਆ ਗਏ, ਅੱਖਾਂ ਚੋਂ ਪਟਕ ਪਟਕ ਹੰਢੂ ਰਿਹਾ, 15 ਮਿੰਟ ਸੰਥਿਆ ਬੰਦ ਹੋ ਗਈ ਸੀ। 15 ਮਿੰਟ ਉਹ ਸਵੱਈਏ ਤੇ ਐਡਾ ਕਰਨਾ ਰਸ, ਐਡਾ ਬੈਰਾਗ ਦੀਆਂ ਗੱਲਾਂ ਕਲਗੀਧਰ ਮਹਾਰਾਜ ਨੇ ਲਿਖੀਆਂ। ਤੇ ਮਾਂ ਕਹਿੰਦੀ ਹੈ ਜਦੋਂ ਪਤਾ ਚੱਲੇਗਾ ਭਗਵਾਨ ਸੀ, ਯਸ਼ੋਦਾ ਨੂੰ ਮਿਲਣੀ ਨਾ ਆਇਆ ਬੜੀ ਦੇਰ, ਆਪਣੇ ਕੰਮਾਂ ਚ ਰੁੱਝ ਕੇ ਵੱਡੇ ਹੋ ਗਏ, ਉਹ ਇਕੱਲੇ ਪਰਿਵਾਰ ਵਾਸਤੇ ਥੋੜੀ ਜਮੇ ਸੀ, ਜਦੋਂ ਮੇਰੇ ਗੱਲ ਵੱਖਰੀ ਪਾ ਕੇ ਕਹਿੰਦੀ ਮੈਨੂੰ ਪਤਾ ਹੈ ਤੂੰ ਮੈਨੂੰ ਮਿਲਣ ਕਿਉਂ ਨਹੀਂ ਆਇਆ। ਕ੍ਰਿਸ਼ਨ ਜੀ ਕਹਿੰਦੇ ਮਾਂ ਮੇਰਾ ਇਹ ਤਾਂ ਹੈ ਨੀ ਵੀ ਮੇਰਾ ਤਾਂ ਮਨ ਤੇਰੇ ਕੋਲੇ ਰਿਹਾ, ਤੂੰ ਮੈਨੂੰ ਪਾਲਿਆ, ਮੈਨੂੰ ਮੱਖਣ ਖਿਲਾਉਂਦੀ ਰਹੀ, ਮੈਨੂੰ ਪਾਲਦੀ ਰਹੀ ਮਾਂ, ਪਰ ਮੇਰਾ ਰੁਝਾਨ ਇੰਨਾ ਹੋ ਗਿਆ ਮੈਂ ਕੀ ਕਰਾਂ, ਮੈਂ ਆ ਨਹੀਂ ਸਕਿਆ ਮੈਂ ਹੁਣ। ਕਹਿੰਦੀ ਨਹੀਂ ਨਹੀਂ ਇਹ ਨਹੀਂ ਗੱਲ ਹੈ, ਮੈਂ ਜਾਣਦੀ ਹਾਂ। ਕਹਿੰਦੀ ਕੀ? ਕਹਿੰਦੀ ਮੈਨੂੰ ਪਤਾ ਨਹੀਂ ਸੀ ਤੂੰ ਭਗਵਾਨ ਹੈ। ਕਹਿੰਦੀ ਮੈਂ ਤੇਰੇ ਚਪੇੜਾਂ ਮਾਰਦੀਆਂ ਸੀ, ਕਹਿੰਦੀ ਉਹ ਬਦਲਾ ਤੂੰ ਲੈ ਰਿਹਾ ਹੁਣ ਮੇਰੇ ਕੋਲੋਂ, ਮੈਂ ਤੜਫਦੀ ਹਾਂ, ਤੂੰ ਮੇਰਾ ਨਹੀਂ ਆਉਂਦਾ। ਇਹ ਸਵੱਈਏ ਚ ਲਿਖਿਆ ਗੁਰੂ ਗੋਬਿੰਦ ਸਿੰਘ ਸਾਹਿਬ, ਦਸਮ ਪੜ੍ਹ ਕੇ ਦੇਖੋ। ਹੁਣ ਲਾਣਾ ਕਹਿੰਦੇ ਕ੍ਰਿਸ਼ਨ ਦਾ ਨਾਂ ਲੈ ਰਿਹਾ, ਜਿਹਾ ਜਿਹਾ ਸੱਪ ਨੇ ਡੰਗ ਮਾਰਤਾ, ਬੜਾ ਫਰਕ ਹੀ ਨਹੀਂ ਹੈ, ਜਹਿਰ ਚੜ ਜਾਂਦੀ ਹੈ। ਉਸ ਵੇਲੇ ਭਗਵਾਨ ਕਹਿਤਾ ਜੀ, ਰਾਮ ਕਹਿਤਾ, ਕ੍ਰਿਸ਼ਨ ਕਹਿਤਾ। ਗੁਰੂ ਗ੍ਰੰਥ ਸਾਹਿਬ ਦੇ ਵਿੱਚ ਉਹ ਤੁਕਾਂ ਚੜ ਜਾਂਦੇ ਹੋ ਵੀ ਜਿੱਥੇ ਲਿਖਿਆ ਸ੍ਰੀ ਭਗਵਾਨ ਨਾ ਜਾਣੇ। ਤੋ ਇਸ ਕਰਕੇ ਭਾਈ ਮਾਂ ਪੁੱਤ ਦਾ ਝਗੜਾ ਹੋਇਆ। ਫਿਰ ਮਹਿਤਾ ਕਾਲੂ ਜੀ ਦਾ ਇਤਿਹਾਸ ਪੜ੍ਹਦੇ ਹੋ, ਗੁਰੂ ਨਾਨਕ ਦੇ ਇੱਕ ਨਹੀਂ ਦਿਨ ਕਿਹੜੀ ਮਾਰੀਆਂ ਚਪੇੜਾਂ ਇੰਨੀਆਂ ਮਾਰੀਆਂ। ਪਿਓ ਪੁੱਤ ਦਾ ਝਗੜਾ ਸੀ, ਨਹੀਂ ਸੀ ਬਾਪ ਨੂੰ ਪਤਾ ਵੀ ਮੇਰਾ ਪੁੱਤ ਨਿਰੰਕਾਰ ਹੈ। ਜਿੱਥੇ ਬਾਪ ਨੂੰ ਨਹੀਂ ਸੀ ਪਤਾ, ਬਾਪ ਨੇ ਬੇਅਦਬੀ ਕੀਤੀ, ਤੇ ਜਿੱਥੇ ਪੁੱਤ ਨੂੰ ਨਹੀਂ ਪਤਾ ਵੀ ਨਿਰੰਕਾਰ ਹੈ, ਉੱਥੇ ਉਹਨੇ ਪੁੱਤਰ ਨੇ ਵੀ ਕਿਤੇ ਪਾਪ ਸਮਝ ਕੇ ਗਲਤੀਆਂ ਕੀਤੀਆਂ। ਉਹ ਤਾਂ ਪਿਓ ਪੁੱਤ ਦੀ ਗੱਲ ਹੈ, ਅਸੀਂ ਕਿਉਂ ਆਈਏ ਕਿਸੇ ਪਿਓ ਪੁੱਤ ਦੀ ਲੜਾਈ ਵਿੱਚ? ਜੇ ਸ੍ਰੀ ਚੰਦ ਨੇ ਕਿਤੇ ਆਖਾਂ ਨਹੀਂ ਮੰਨਿਆ, ਲਕਸ਼ਮੀ ਦਾਸ ਨੇ ਆਖਾਂ, ਉਹ ਉਹਨਾਂ ਦੇ ਪਰਦਾ ਪਾਇਆ ਸੀ ਅਕਲ ਦੇ ਉੱਤੇ ਵੀ ਉਹ ਪਿਓ ਹੀ ਸਮਝਦੇ ਰਹੇ। ਗੱਦੀ ਲੈ ਗਿਆ ਭਾਈ ਲੈਣਾ, ਇਹ ਤਾਂ ਇੱਕ ਇਤਿਹਾਸ ਹੈ ਵੀ ਇਹਨੂੰ ਥੋੜ੍ਹਾ ਵੀ ਤੁਸੀਂ ਗੁਰੂ ਦੀ ਅਨਸਮੰਸ ਹੈ। ਗੁਰੂ ਦੀਆਂ ਜੁੱਤੀਆਂ ਦੀ ਪੂਜਾ ਕਰਨ ਵਾਲੇ ਜਿੱਥੇ ਗੁਰੂ ਸਾਹਿਬ ਦੇ ਚਰਨ ਪਏ, ਉਹਨਾਂ ਚਰਨਾਂ ਦੇ ਉੱਤੇ ਮੱਥਾ ਟੇਕਣ ਵਾਲੇ ਕਿ ਧਰਤੀ ਧੰਨ ਹੈ, ਪਵਿੱਤਰ ਹੈ, ਤੇ ਫਿਰ ਗੁਰੂ ਦੀ ਅਨਸਮੰਸ ਜਿਹੜਾ ਆਪਣਾ ਖੂਨ ਹੈ। ਤੋ ਇਸ ਕਰਕੇ ਸਾਧ ਸਿੰਘ ਜੀ ਮਹਾਰਾਜ ਸਾਹਿਬ ਗਏ ਸਤਿਕਾਰ ਕਰਨ ਵਾਸਤੇ, ਤੇ ਸ੍ਰੀ ਚੰਦ ਨੇ ਦੇਖਿਆ ਗੁਰੂ ਨਾਨਕ ਦੀ ਮੇਰੇ ਪਿਤਾ ਜੀ ਦੀ ਗੱਦੀ ਤੇ, ਉਹਨਾਂ ਨੇ ਉਹਨਾਂ ਦਾ ਸਨਮਾਨ ਕੀਤਾ, ਉਹਨਾਂ ਨੇ ਉਹਨਾਂ ਦਾ ਕੀਤਾ, ਕਰਨਾ ਹੀ ਬਣਦਾ। ਪਰ ਗੁਰੂ ਹਰਗੋਬਿੰਦ ਸਾਹਿਬ ਕਹਿੰਦੇ ਨਹੀਂ ਨਹੀਂ ਤੁਸੀਂ ਬਾਬਾ ਜੀ ਗੁਰੂ ਨਾਨਕ ਦੇ ਕੋਲ, ਕਹਿੰਦੇ ਨਹੀਂ ਮਹਾਰਾਜ ਤੁਸੀਂ ਉਹਨਾਂ ਦਾ ਰੂਪ ਹੀ। ਚਲੋ ਬਚਨ ਮੁਲਾਸ ਹੋਏ, ਕਹਿੰਦੇ ਹੁਣ ਗੱਲ ਬਣ ਗਈ ਇੱਕ ਬਾਬੇ ਕੇ ਇੱਕ ਗੁਰੂ ਕੇ। ਗੁਰੂ ਕਿਹਦਾ ਹੋ ਗਏ? ਗੁਰਦਾਵਰ ਜੀ ਦੇ ਮਾਲਕ। ਬਾਬੇ ਕੇ ਹੋ ਗਏ? ਸ੍ਰੀ ਚੰਦ ਹੋਏ। श्री चंद जी बोले कहते गुरु कहते किन्ने पुत्र न सुभाव जिम्मे पुछी दे भाई तेरे कहने कहते महाराज बाबे कहनी कृपा नाल पंज बाबा श्री चंद कहते सारी रखने कोई बाबे कहने भी देना कि नहीं ते मैं तो बेंगमा शुरू दे तो ही त्याग बिरती जड़ी गुरु नानक साहब महाराज ने उदासी धारण की सी चार उदासियां मैं तो उस उपरांत विरक्त लगानी है ते मैनू भी तो हमने गुरु नानक के घर का प्रचार करने वास्ते कोई बच्चा चाहिए जिन्हों अगे मैं अपना सारा जप तप ते बख्शा दे दा अगे धन गुरु हरगोबिंद साहब किड्डा वड्डा जिगर है मेरे पातशाह का कहिंदे महाराज ऐ पंजे बैठे ने सारी सांभ लो संसारी बंदा नहीं कह सकता गुरु गोबिंद सिंह को चार सी चार दे चार ही बार दते नहीं रखे एक कहन की गल नहीं सी दिलों कह सी महाराज कहिंदे जी पंजे सांभो श्री चंद जी हस के कहिंदे ये गुरु कह रहे कि समझ रहे भी मैं पंजे सांभ लू बाबे के लालची थोड़ी ना लोड़ अनुसार मंगया थोड़े को एक चाहिएगा मैनू पंज नहीं चाहिए बाकी मुबारक कहते महाराज फिर अपने आप जेड़ा थोनू चंगा लगता पंजा बाबे गुरदित्ते कहिंदे देख के कहिंदे ये तुहाडा वड्डा पुत्र है कहिंदे हां बाबा जी वड्डा पुत्र है कहिंदे चलो तुहाडा भी टिका टिका जी ते मेरा भी टिका वड्डे पुत्र नूं कहिंदे टिका जी कहिंदे अज हो गया बाबे का ते हुण तों बाद संगत नूं बाबा कहा करूगी बाबा गुरदित्ता जिहड़ा अज तों बाद ये टिक दित्ता बाबा गुरदित्ता दीन दुनी दा टिका दुनियावी तौर ते तुहाडा जेठा पुत्र है तुहाडा टिका धार्मिक तौर ते ये उदासीन संपर्दा दा मैं इन्हू टिकदा कि मेरी उदासी मत नूं अगे चलाऊगा जिहड़ा गुरु नानक ने उदास बिरती धारण करके महाराज साहब ने उदासी पंथ चलाया गुरु नानक तो चलिया इस करके साध सिंह जी भी टिका कह रहे सन उस जिहड़ा सब तो पहला पुत्र इस विचारधारा नूं समझण दे लई कलगीधर महाराज सच्चे पातशाह का इतिहास पढ़ो गुरु गोबिंद सिंह साहब का अमृत का वाटा तैयार हो गया शीस मंगे गए सारी संगत बीबिया भी बैठी भाई बैठे ने महाराज ने तीन बारी कहा भाई शीस चाहिए ए तो नहीं कहा बंदे दे चाहिए भी बीबी का नहीं चाहिए शीस जेड़ा मर्जी दे ए तो मैदान की खुदो सी हुण कारण की है भी औरत जाति विच कुछ गुण बंदिया नालों ज्यादा ने ए प्रकृति है ते कुछ गुण बंदिया विच और जेड़े औरत दे विच नहीं है डरन दा सुभाव औरत दा बंदे नालों कई गुणा ज्यादा है जिन्ना बीबी डरूगी बंदा नहीं करदा जिन्ना बहन बीबी करूगी बंदा नहीं करदा ए टूने टावन बीबियां कराउण जांदियां बंदा जांदा कोई चलो कुछ बंदे भी बीबिया वर्ग है बीज नाश नहीं किसी गल का वह भी जाते जाते हैं पर ज्यादा है ते बंदे दे विच थोड़ा जा कुरहित बना ज्यादा है ये लड़ाका भी ज्यादा है कुरहित बना ज्यादा है रुखा बोलता है इस करके महाराज ने औरत की कोमलता की निशानी ओदे कंठ दे विच भी रखी है बंदे की आवाज ते औरत की आवाज नूं अन्ना बंदा भी छाण लैंदा भी बीबी बोलदी है भाई बोलता है उथे कोमलता है क्योंकि उन्हें संतान नूं जन्म दे के पालना ते कोमलता दे नाल ही पाली जा सकती है संतान ते इस करके बीबियां डर गईयां भी सिर वढ़ाउण नूं कौन तेरा कोई बिना उठी बंदे बार बार उठे पंज मारे कहिंदे भाई बस पंज तों बाद शीस नहीं चाहिदा तुसीं मैनूं प्रवान हो गए ते मैं हुण तुहानूं अपने हिरदे चों कहिणा भी तुसीं मेरे प्यारे हो प्यारा कौन हुंदा है जिस वेले कोई पुराणी चढ़ाई कर जांदा है तां फिर असीं इक दूजे नूं कहिंदे फोन करके जी ओह रब नूं प्यारा हो गया प्यारा किते मरे बिना हो हुंदा है ਇਹ ਜਿਉਂਦੇ ਪਿਆਰੇ ਤਾਂ ਹੋਏ ਭਾਈ ਦਇਆ ਸਿੰਘ ਮਰੇ ਸੀਸ ਦਿੱਤਾ। ਤੇ ਉਦੋਂ ਬਾਅਦ ਮਹਾਰਾਜ ਸਾਹਿਬ ਕਹਿੰਦੇ ਲਓ ਮੇਰੇ ਤਖ਼ਤ ਦਾ ਮਾਲਕ ਖਾਲਸਾ ਹੋਊਗਾ। ਗੁਰੂ ਗ੍ਰੰਥ ਸਾਹਿਬ ਤਾਂ ਹੈ ਗੁਰੂ ਤਖ਼ਤ ਦੀ ਵੀ ਜੋ ਅਧਿਕਾਰ ਮੇਰੇ ਕੋਲ ਅੰਮ੍ਰਿਤ ਛਕਾਉਣ ਦਾ ਹੁਣ ਇਹ ਮਰਦ ਜਾਤੀ ਵਿੱਚੋਂ ਪੰਜਾਂ ਪਿਆਰਿਆਂ ਕੋਲ ਰਹੂਗਾ, ਇਹਨੂੰ ਮੈਂ ਕਹਿੰਦਾ ਟਿੱਕਾ ਜੀ, ਇਹ ਮੇਰਾ ਟਿੱਕਾ ਪੁੱਤਰ ਹੋਇਆ। ਇਦੋਂ ਬਾਅਦ ਬੀਬੀਆਂ ਨੇ ਅੰਮ੍ਰਿਤ ਪਾਨ ਕੀਤਾ। ਇਹਨੇ ਕਿਹਾ ਵੀ ਲੋਕ ਤਾਂ ਘਿਰਨਾ ਕਰਦੇ ਨੇ, ਜੰਮਦੀਆਂ ਧੀਆਂ ਨੂੰ ਮਾਰਦੇ ਨੇ, ਜਿਹੜੀ ਅੰਮ੍ਰਿਤ ਛਕੋਗੀਆਂ ਤੁਹਾਨੂੰ ਮੈਂ ਛੋਟਾ ਪੁੱਤ ਕਹੂੰਗਾ, ਤੁਹਾਨੂੰ ਦਰਜਾ ਦਿੱਤਾ ਕੌਰ ਦਾ, ਇਹਨਾਂ ਨੂੰ ਦਿੱਤਾ ਟਿੱਕਾ ਜੀ ਦਾ। ਤੇ ਫਿਰ ਹੁਣ ਜੇ ਕੌਰ ਇਹ ਸਮਝੇ ਵੀ ਮੈਂ ਇਹ ਸਥਾਨ ਲੈ ਲਾ, ਨਹੀਂ ਭਾਈ ਇਹ ਹੋ ਨਹੀਂ ਸਕਦਾ, ਇਹ ਮਰਿਆਦਾ ਚਲੀ ਆ ਰਹੀ ਹੈ, ਅੰਮ੍ਰਿਤ ਛਕਾਉਣ ਦਾ ਅਧਿਕਾਰ ਇਸ ਕਰਕੇ ਸਾਸ ਜੀ ਮਰਦ ਜਾਤੀ ਕੋਲ, ਇਹ ਟਿੱਕਾ ਜੀ ਗੁਰੂ ਦੇ ਟਿੱਕੇ ਹੋਏ, ਉਹ ਮਰਜ਼ੀ ਕਰਨ ਦੇ ਨਾਲ ਭਾਵੇਂ ਪੰਜ ਦੀਆਂ ਪੰਜ ਬੀਬੀਆਂ ਲਾ ਲਓ, ਇਹਨਾਂ ਨੂੰ ਤਾਂ ਇਹ ਰੋਟੀਆਂ ਵੀ ਤਾਂ ਬੀਬੀਆਂ ਪਕਾ ਲਈਆਂ, ਅੰਮ੍ਰਿਤ ਵਾਟਾ ਵੀ ਤਾਂ ਬਹੁਤ ਔਖਾ ਤਿਆਰ ਕਰਨਾ, ਪਾਣੀਓ ਪੜਨੀ ਹੈ, ਇਹ ਤਾਂ ਮਨਮਤ ਹੋਏਗੀ, ਗੁਰਮਤ ਨਹੀਂ ਹੋਏਗੀ। ਗੁਰੂ ਸਾਹਿਬ ਦੇ ਕੋਲ ਤਿੰਨ ਮਹਿਲ, ਗੁਰੂ ਸਾਹਿਬ ਨਹੀਂ ਸੀ ਲਾ ਸਕਦੇ। ਤੇ ਇਹ ਜੋ ਮਰਿਆਦਾ ਚਲੀ ਆ ਰਹੀ ਹੈ, ਗੁਰੂ ਅਰਜਨ ਦੇਵ ਜੀ ਮਹਾਰਾਜ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਸਾਹਿਬ ਤੱਕ ਕਿੰਨੀਆਂ ਕਰਨੀ ਵਾਲੀਆਂ ਬੀਬੀਆਂ, ਗੁਰੂ ਸਾਹਿਬ ਦੇ ਨਾਲ ਸੰਬੰਧਿਤ ਬੀਬੀਆਂ, ਰਿਸ਼ਤੇਦਾਰੀ ਸੰਬੰਧ ਜਿਹਨਾਂ ਦੇ, ਹਰਿਮੰਦਰ ਸਾਹਿਬ ਦੇ ਕੋਈ ਗ੍ਰੰਥਾਂ ਨਾਲ ਲਾਤੀ ਫਿਰ ਕੀ ਬਿਰਗਰਾ ਕੀਤਾ? ਨਹੀਂ ਭਾਈ, ਜੋ ਮਰਿਆਦਾ ਗੁਰੂ ਅਰਜਨ ਦੇਵ ਜੀ ਨੇ ਬੰਨੀ ਉਹ ਚਲੀ ਆ ਰਹੀ ਆ ਹੁਣ ਤੱਕ। ਇਸ ਕਰਕੇ ਕਲਯੁਗ ਦਾ ਸਮਾਂ, ਤੇ ਇਹ ਸੀ ਸਾਸ ਟਿੱਕਾ ਜੀ ਸੀ, ਕਹਿਣ ਦਾ ਮਤਲਬ ਇਹ ਟਿੱਕਾ ਜਿਹੜਾ ਸੀ ਵੀ ਰਾਜ ਦਾ ਟਿੱਕਿਆ ਹੋਇਆ ਸੀ, ਉਹ ਆਪਣੇ ਉਸ ਭਾਵ ਦੇ ਵਿੱਚ ਆਪਣਾ ਪ੍ਰਬੰਧ ਕਰੇ। ਹਾਂਜੀ ਚਲੋ,
ਸ਼ਾਹਜਹਾਂ ਕੇ ਬਿਨਾ ਬਿਲੋਕੇ,
ਸ਼ਾਹਜਹਾਂ ਦੇ ਬਿਨਾ ਦਰਸ਼ਨ ਕਰਨ ਤੋਂ ਪਰਜਾ ਵਿੱਚ ਹਲ ਚਲੀ ਹੈ,
ਨਿਕਟ ਜਾਨ ਕੋ ਜਬ ਕੇ ਰੋਕੇ,
ਜਦੋਂ ਤੋਂ ਸ਼ਾਹਜਹਾਂ ਦੇ ਕੋਲ ਜਾਣ ਤੋਂ ਆਮ ਲੋਕਾਂ ਨੂੰ ਤਾਂ ਕਿ ਜਿਹੜੇ ਖਾਸ ਖਾਸ ਮੰਤਰੀ ਵਗੈਰਾ ਉਹ ਵੀ ਕਿਸੇ ਨੂੰ ਜਾਣ ਨਹੀਂ ਦਿੱਤਾ ਜਾਂਦਾ, ਬਿਮਾਰ ਬੰਦੇ ਕੋਲ ਜਾਵੇ ਉਹਦਾ ਇਨਫੈਕਸ਼ਨ ਵੱਧ ਜਾਂਦਾ ਬਹੁਤ, ਉੱਥੇ ਡਾਕਟਰ ਵੀ ਕਹਿ ਹਕੀਮਾਂ ਨੂੰ ਕਹਿ ਦਿੱਤਾ ਵੀ ਆਵਾਜਾਈ ਸਾਹ ਦੇ ਨਾਲ ਗਈ, ਕਿਉਂਕਿ ਬਿਮਾਰੀ ਜਿਹੜੀ ਵੱਧਦੀ ਗਈ ਕਰਮਾਂ ਦਾ ਇਹ ਲੇਖਾ ਜੋਖਾ ਹੈ, ਇੱਥੇ ਵੀ ਦੇਣਾ ਪੈ ਜਾਂਦਾ, ਚੱਲ ਕੇ ਵੀ ਦੇਣਾ ਪੈਂਦਾ। ਤੋ ਇਸ ਪ੍ਰਕਾਰ ਫਿਰ ਇਉਂ ਰੋਕ ਦਿੱਤਾ ਸਾਰਿਆਂ ਨੂੰ,
ਨਹੀਂ ਯਕੀਨ ਲੋਕ ਉਰਲ ਹੈ,
ਪਰ ਲੋਕ ਨਹੀਂ ਯਕੀਨ ਕਰਦੇ, ਕਹਿੰਦੇ ਨਹੀਂ ਨਹੀਂ ਜੀ ਸ਼ਾਹਜਹਾਂ ਤਾਂ ਮਰ ਗਿਆ ਹੋਣਾ, ਇਹ ਤਾਂ ਖਬਰ ਹੈ ਕਿਤੇ ਰਾਤ ਰੋਤ ਨੂੰ ਦਫਨਾਏ ਗਏ ਹੋਣੇ ਨੇ, ਰਾਜਾ ਹੁੰਦਾ ਵੇਦ ਪਤਾ ਨਾ ਲੱਗਦਾ ਕਦੇ ਤਾਂ ਦਿਸਦਾ, ਬਿਮਾਰ ਨੂੰ ਦਿਖਾ ਦੋ ਕਿਤੇ, ਇਹਦਾ ਮਤਲਬ ਹੈ ਨਹੀਂ ਸ਼ਾਹਜਹਾਂ ਜਿਉਂਦਾ ਨਹੀਂ ਹੈ,
ਸ਼ਾਹਜਹਾਂ ਜੀਵਤ ਅਬ ਹੈ।
ਉਹ ਕਹਿੰਦੇ ਵੀ ਇਹ ਸੰਸ਼ਾ ਹੈ ਸਾਨੂੰ ਵੀ ਜਿਉਂਦਾ ਹੈ, ਇਹ ਸਵਾਲ ਇਹ ਫਿਕਰ ਹੈ, ਕਹਿੰਦੇ ਨਹੀਂ ਨਹੀਂ। ਦੂਆ ਕਹਿੰਦਾ ਨਾ ਵੀ ਲੱਗਦਾ ਨੀ ਵੀ ਜਿਉਂਦਾ ਹੋਊਗਾ, ਮਰ ਗਿਆ ਹੋਣਾ ਪਤਾ ਨੀ ਲੱਗਦਾ,
ਜਿੰਦਾ ਹੀ ਮੁਰਦਾ ਭਇਓ ਜਾਣਾ,
ਜਿਉਂਦਾ ਵੀ ਆ ਤਾਂ ਮਰਿਆ ਵਰਗਾ ਹੀ ਆ ਭਾਈ, ਇਹ ਜੇ ਜਿਉਂਦਾ ਵੀ ਹੋਊਗਾ ਤਾਂ ਹੁਣ ਜਦੋਂ ਕਦੇ ਮਿਲਦਾ ਨੀ ਕੋ ਹੋਰ, ਨਹੀਂ ਤੇ ਜਿਉਂਦੇ ਮਰਿਆ ਹੋਇਆ,
ਘਰ ਅੰਤਰ ਹੈ ਕਹੀ ਨਾ ਮਾਨੈ,
ਤੇ ਘਰ ਦੇ ਅੰਦਰ ਹੈ ਇਹ ਗੱਲ ਕਹਿੰਦੇ ਨੇ ਪਰ ਕਹੀ ਨਾ ਮਾਨੈ, ਨਹੀਂ ਮੰਨਦੇ ਲੋਕ, ਕਹਿੰਦੇ ਨਾ ਇਹ ਨੀ ਹੋ ਸਕਦਾ ਵੀ ਘਰ ਚ ਹੈ, ਉਹ ਤਾਂ ਕਿਤੇ ਕਬਰਾਂ ਚ
ਜਾਂਦਾ,
ਫੈਲ ਗਈ ਸਾਰੇ ਦੇਸ਼ ਵਿੱਚ ਤੇ ਰੌਲਾ ਪੈ ਗਿਆ, ਬਾਦਸ਼ਾਹ ਤੋਂ ਬਿਨਾਂ ਫਿਰ ਕੰਮ ਪਰਜਾ ਕਾਬੂ ਐ ਕਰਦੀ ਹੈ, ਰੌਲਾ ਪੈ ਗਿਆ ਸਾਰੇ
ਸੂਬੇ, ਸਭ ਆਕੀ ਨੇ ਜਠੌਰਾ,
ਸੂਬੇ ਸੀ ਆਪਣੇ ਆਪਣੇ ਟਿਕਾਣਿਆਂ ਤੇ ਆਕੀ ਹੋ ਗਏ, ਮਤਲਬ ਅਧੀਨਤਾ ਖਤਮ ਹੋ ਗਈ, ਸੁਤੰਤਰ ਵੀ ਅਸੀਂ ਆਪ ਹੀ ਰਾਜੇ ਹੈ,
ਛੀਨ ਛੀਨ ਤਨ ਤੁਜਨੀ ਰਾਖੀ,
ਉਹਨਾਂ ਨੇ ਖੋ ਖੋ ਕੇ ਲੋਕਾਂ ਦਾ ਧਨ, ਤੁਜਨੀ ਨਾਮ ਫੌਜ ਦਾ ਹੈ, ਫੌਜ ਇਕੱਠੀ ਕਰ ਲਈ ਹੈ ਲੜਨ ਵਾਸਤੇ,
ਰਹਿ ਜੰਗ ਇਮ ਭੇ ਅਬਲਾਖੀ,
ਹਿਰਦੇ ਵਿੱਚ ਇਹ ਇੱਛਾ ਜਾਗ ਪਈ ਕਿ ਜੇ ਕੋਈ ਸਾਡੇ ਕੋਲੋਂ ਅਧਿਕਾਰ ਹੋਣਾ ਚਾਹੇਗਾ ਇਹ ਅਸੀਂ ਲੜਾਂਗੇ ਮਰਾਂਗੇ ਪਰ ਆਪਣਾ ਅਧਿਕਾਰ ਨਹੀਂ ਦਿਆਂਗੇ,
ਪੰਥ ਚਲਨ ਤੇ ਨਰ ਹਟ ਰਹੇ,
ਇਹ ਬਾਕੀ ਭਾਈ ਦੇਸ਼ ਦੇ ਅੰਦਰ ਕੋਈ ਵੀ ਰਸਤੇ ਜਾਣ ਨੂੰ संकोच करदा भी खबर है कदों किसे चोर बटवार ने लुट लेना
लेत कसोट फिर तजे लहे
ते ओ कहंदे खो लैणगे धन जेड़े चोर तुरे फिरदे ने सरकार दा भाई ना रहा
इस प्रकार जब पा अंधकारा
जदों इस प्रकार दा अंधा अंधकार ही वरत गया
ओ नह सुनह किन्हों पुकारा
कोई किसे दी भाई पुकार फरियाद दा नाम है कोई सुनदा ही नहीं है किसे दी जेड़ी पुकार दा भी फरियाद ही नहीं सुनदा कोई किसे दे
सब देशन मैं गयो पर संग
सारियां देशां दे विच ए गल पहुंच गई है
सुनत सजाए भए निशंग
सुनत सजादे जेड़े शहजादे सी ओ तिन्ने दारा सुगोत तो बिना ओ भी निशंग निरसंकोच आजाद अपने आप नू मनन लगे भी हुण बापू तो इस गल का रहा ही नहीं है जेड़े जेड़े सूबे साडे कोल असीं सुतंत्र राजे हाँ इसके बाकी दिल्ली दे तख्त अपनी अपनी ताकत नाल हुण असीं लवांगे जे वड्डे भरा ने तख्त ते बहना चाहिया मार मुका देंगे उसनू छड्डना नहीं पर राज चाहिए राज प्यारे राजे भाई दुर प्यारे ते इस प्रकार के खानदान दे विच तां हे मुगलां दे ऐसा रहा ही नहीं तो इस करके विचार चल रही है
तो मुराद बख्श जो तात
तात नाम है पुत्र दा जेड़ा मुराद बख्शी छोटा पुत्र जेड़ा सारयां तो
इस कायम कीनस गुजरात
गुजरात दा मैं पहला भी शुरू बेनती की गुजरात दा सूबा बनाया होया सी
कारदार बेगम के तहा
ए कारदार उते बेगम दा कीता होया सी
गहली नस शेनस धन महा
सास भी इसे फड़ के सारा जेड़ा धन आदि लुट लिया को
कह कर अधिक मार करवाई
बहुत मार करवाई ए
गाड़ियो काड़ दियो अगवाई
जेड़ा धन कटिया होया सी जमीन दे विच अगे कड़ा लोग बैंकां च रखदे सी मठां दे विच पा के सास मिली अपनी मकान दे विच रख देना फिर निगाह रखनी मरण तक ये समझना भी धन मेरा मरन वेले जवान बंद होगी फिर उही हथ मारी जाते कमरिया वांगू ते इस तरह एक पुरानी माई ओदे पैसे दबे वे कोई धरती च मरन लगी धरती से हथ मारी जाए भी इतने पैसे नहीं कढ लियो वो बच्चों नूं पता ना लगे भी दादी मां हथ कदे मारदी है अगे इस तरह सासी धरती च दब लेंदे सन तां कि चोर ना लै सके चोर नूं पता ना लगे निशानी रखनी भी इतने रखा हुआ तो इस प्रकार फिर वो धरती दे विचों बड़ा खजाना जेड़ा बेगम दा ओ कढ़ा के बुलिया है
बेतकसीर जो अपन दीवान
जे वो जेड़ा दीवान सी ओ सासी बेगुनाह नूं ही ते ओनू सजा दे दती है
तिसको हत्यो प्राण कर हान
ओदे प्राणा दा नाश करके मार दिता उसनू छड़िया नहीं इस करके तबो राज राजो नरक ले जाए तब करके राज मिल जाता है राज तो बाद फिर नरक ही मिलता है क्योंकि बे इंसाफियां बहुतियां हो जांदियां
निजे कब्जे मैं सब खुश करियो
ये अपने ही कब्जे दे विच सारा कुछ कर लिया है इसने
निकट निकट जो देश निहारियो
नेड़े नेड़े जिहड़े देश देखे इसने छोटे राजे
लूट सर्व को गर्द मिलायो
उन्हां सारयां नूं लुटिया ते मिट्टी च मिला दिता उन्हां नूं शक्ति बड़ी सी वायु बल दे नाल फौजां दे बल नाल ओ सारा अपने अधीन कर लिया है
लश्कर लड़बे हेत बनायो
लड़न वास्ते फौज तैयार पर तैयार कर ली इसने
तोप तुपक बारूद सो गोरे
बड़ियां तोपां ते बंदूकां ते गोली सिक्का बरूद आ जेड़े गोले गोलियां
शस्त्र बंद अधीन सकोरे
शस्त्र जिन्हां दे बन्ने होए ओ सिपाही ते घोड़े की ये घोड़े ते ए उस वेले जंग दे च बड़ा कम लिया करदे सी घोड़ सवार घोड़े आदि बड़िया फौजा भर्ती कर लईयां
निज सुबटन बख्शीश करी है
अपने सूरदियां नूं बख्शिश करी है इन्होंने
कंकन जिगा जराव जरी है
ये कंकर कड़े जेड़े हाथ विच पाए जांदे सोने दे ਜਿਹੜਾ ਇੱਕ ਪਾਤਸ਼ਾਹੀ ਗਹਿਣਾ ਹੈ ਜੋ ਸਿਰ ਤੇ ਬੰਨਿਆ ਜਾਂਦਾ ਉਹਦੇ ਕਲੰਗੀ ਟੰਗੀ ਜਾਂਦੀ ਹੈ ਤੇ ਬਹੁਤ ਸਾਰੇ ਜੜਾਊ ਤੇ ਜੜੇ ਹੋਏ ਹਨ ਜਿਹਦੇ ਹੀਰੇ ਆਦਿ
ਜਬ ਇਹ ਗਾਡੋ ਭਇਓ ਬਿਸਾ
ਜਦੋਂ ਇਹ ਬਹੁਤ ਤਗੜਾ ਹੋ ਗਿਆ ਹੈ
ਇਹ ਸੁਣ ਕੇ ਜੋ ਹੁਤੋ ਬੰਗਾਲੇ
ਇਹ ਸੁਣ ਕੇ ਜਿਹੜਾ ਬੰਗਾਲ ਦਾ ਸੀ ਗੁਜਰਾਤ ਵਾਲੇ ਦੀ ਗੱਲ ਸੁਣ ਕੇ ਉਹਨੂੰ ਵੀ ਰੀਸ ਪੈ ਗਈ ਵੀ ਭਰਾ ਇਹ ਕੰਮ ਕਰਨ ਲੱਗ ਗਿਆ ਲੁੱਟਮਾਰ ਕਰਕੇ ਧਨ ਇਕੱਠਾ ਕਰਦੇ ਹੁਣ ਮੈਂ ਵੀ ਪਿੱਛੇ ਨਾ ਰਹਿ ਜਾਂ ਕਿਤੇ
ਕਿਸੇ ਰੀਤ ਤਿਸਨੇ ਤਹਿ ਕੀ ਨਾ
ਉਹ ਸੁਜਾ ਮੰਦ ਨੇ ਵੀ ਆਹੀ ਕੰਮ ਕਰਨਾ ਸ਼ੁਰੂ ਕਰ ਦਿੱਤਾ
ਨਿਕਟ ਜੋ ਦੇਸ਼ ਸ਼ੀਨ ਕਰ ਲੀ ਨਾ
ਛੋਟੇ ਛੋਟੇ ਰਾਜੇ ਜਿਹੜੇ ਸਨ ਖੋ ਲਿਆ ਰਾਜ ਉਹਨਾਂ ਦੇ ਕੋਲੋਂ
ਧਨ ਦਿਲੇਸ਼ ਕੋ ਹੁਤੋ ਜੋ ਨੇੜੇ
ਜਿਹੜਾ ਧਨ ਦਿੱਲੀ ਦੇ ਖਜ਼ਾਨੇ ਵਿੱਚ ਜਾਣਾ ਸੀ ਉਹ ਵੀ ਰਸਤੇ ਦੇ ਵਿੱਚ ਖੋ ਖੁਆਈ ਕਰ ਰਹੀ ਜਾਣ ਨਹੀਂ ਦਿੱਤਾ ਆਪਣੇ ਕਬਜ਼ੇ ਵਿੱਚ ਕਰ ਲਿਆ ਹੈ
ਲੀਨ ਖਸੋਟ ਪਾਏ ਕਰ ਘੇਰੇ
ਘੇਰੇ ਪਾ ਪਾ ਕੇ ਲੁੱਟਿਆ ਹੈ
ਬੰਦੋਬਸਤ ਕਰ ਲੇ ਧਨ ਰਾਸ਼ੀ
ਸਾਰਾ ਬੰਦੋਬਸਤ ਧਨ ਦੀ ਪੂੰਜੀ ਦਾ ਇਹ ਸਾਰਾ ਕਰ ਲਿਆ ਹੈ
ਪਟਨੇ ਹੋਏ ਪੁਨ ਆਵਾ ਕਾਸ਼ੀ
ਦੇਖੇ ਪਟਨਾ ਸਾਹਿਬ ਸੀ ਪੁਰਾਣੇ ਯੁੱਗਾਂ ਦੇ ਵਿੱਚ ਇਹ ਹਿੰਦੁਸਤਾਨ ਦਾ ਜਿਵੇਂ ਦਿੱਲੀ ਨੂੰ ਮੰਨਿਆ ਜਾਂਦਾ ਵੀ ਰਾਜਧਾਨੀ ਸੀ ਤੇ ਚੱਕਰਵਰਤੀ ਬਾਦਸ਼ਾਹ ਜਿਨ੍ਹਾਂ ਨੂੰ ਕਿਹਾ ਜਾਂਦਾ ਸੀ ਕਿਸੇ ਵੇਲੇ ਸਾਧ ਸਿੰਘ ਜੀ ਮਹਾਰਾਜਾ ਬਿਕਰਮਜੀਤ ਦੇ ਵੇਲੇ ਤੇ ਸਾਰੇ ਸੰਸਾਰ ਨੂੰ ਦੋ ਹਿੱਸਿਆਂ ਵਿੱਚ ਵੰਡਿਆ ਹੋਇਆ ਸੀ ਉਦੋਂ ਤੇ ਇੱਕ ਦੀ ਰਾਜਧਾਨੀ ਮੁਗਲ ਦੇਸ਼ ਕਹਿੰਦੇ ਸੀ ਇਸਨੂੰ ਜਿਹਨੂੰ ਪਟਨਾ ਸਾਹਿਬ ਕਹਿੰਦੇ ਬੜਾ ਸੁੰਦਰ ਸ਼ਹਿਰ ਸੀ ਚੰਦਰ ਮੋਰੀਆ ਇਸੇ ਥਾਂ ਤੇ ਹੋਇਆ ਬੜੇ ਲੰਮੇ ਇਤਿਹਾਸ ਸੀ ਚਾਣਕਿਆ ਨੀਤੀ ਜਿਹੜੀ ਪ੍ਰਸਿੱਧ ਹੈ ਉਹ ਚਾਣਕਿਆ ਰਿਸ਼ੀ ਇੱਥੇ ਹੋਇਆ ਜਿਸਨੇ ਨੈਣ ਦੇ ਪੁੱਤ ਨੂੰ ਰਾਜ ਦਵਾਇਆ ਸੀ ਔਰ ਬੜੀ ਨੀਤੀ ਦੀ ਖੇਡ ਖੇਡੀ ਇਹ ਉਜੈਨ ਦਾ ਰਾਜਾ ਸੀ ਜਿਹੜਾ ਉਹ ਸਾਸ ਜੀ ਵਿਕਰਮਾ ਜੀ ਤੇ ਐਸਾ ਸੀ ਇਹ ਦੋ ਹਿੱਸਿਆਂ ਦੇ ਵਿੱਚ ਵੰਡਿਆ ਹੋਇਆ ਸੀ ਸਾਰਾ ਤੇ ਸਮਾਂ ਪਾ ਕੇ ਫਿਰ ਰਾਜਧਾਨੀ ਦਿੱਲੀ ਦੀ ਹੋ ਗਈ ਤੇ ਉਸ ਵੇਲੇ ਫਿਰ ਇਹ ਸਾਰੇ ਉਹਨੂੰ ਚੱਕਰਵਰਤੀ ਕਿਹਾ ਜਾਂਦਾ ਜਿਹੜਾ ਦਿੱਲੀ ਦੇ ਤਖ਼ਤ ਤੇ ਬੈਠਾ ਤੋ ਇਸ ਪ੍ਰਕਾਰ ਬੰਦੋਬਸਤ ਇਹਨੇ ਕਰਕੇ ਉਧਰ ਪਟਨੇ ਤੇ ਕੰਸੀ ਤੱਕ ਵੀ ਇਹਨੇ ਮਾਰ ਕੀਤੀ ਹੈ ਸੁਜਾ ਮੁਹੰਮਦ ਨੇ
ਕਬਜ਼ਾ ਆਪਣ ਕਰਿਓ ਤਹਿ ਸਾਰੇ
ਇਹਨੇ ਸਾਰੀ ਜਗ੍ਹਾ ਆਪਣਾ ਕਬਜ਼ਾ ਕਰ ਲਿਆ ਹੈ
ਆਨ ਜੋ ਮਿਲੇ ਤਿਨਹਿ ਸਤਕਾਰੇ
ਹਾਂ ਜਿਹੜਾ ਈਨ ਮਨਰਾਜ ਰਜ਼ਾਨੇ ਦੇ ਕੇ ਜਿਹੜਾ ਨਜ਼ਰਾਨੇ ਲੈ ਕੇ ਆ ਗਿਆ ਜੀ ਮੈਂ ਤਾਂ ਤੁਹਾਡੇ ਅਨੁਸਾਰ ਹੈ ਉਹਦਾ ਸਤਿਕਾਰ ਕਰਨਾ ਉਹਨੇ ਅਧੀਨ ਕੀ ਸ਼ਾਨੀ ਦੇਣੀ ਕਬੂਲ ਕਰ ਲਈ
ਸ਼ਸਤਰ ਸੁਪਟ ਘੋੜਾ ਗਜ ਭਾਰੇ
ਉਹਨੂੰ ਸ਼ਸਤਰ ਵੀ ਦੇਣੇ ਘੋੜੇ ਵੀ ਦੇਣੇ ਹਾਥੀ ਆਦਿ ਦੇਣੇ
ਬੇਕਰ ਦਰਬ ਸਰਬ ਸ਼ਿੰਗਾਰੇ
ਸ਼ਿੰਗਾਰ ਆਦਿ ਸਾਰਾ ਕੁਛ ਦੇ ਕਰਕੇ ਜਾਂ ਫਿਰ ਉਹਨੂੰ ਸ਼ਿੰਗਾਰ ਕੇ ਵੀ ਤੂੰ ਲੋੜ ਪਈ ਤੂੰ ਮੇਰੀ ਫੌਜ ਵਿੱਚ ਆ ਜਾਈ
ਜ਼ੋਰ ਸ਼ੋਰ ਆਪਣਾ ਦਿਖਰਾਇਓ
ਇਹੋ ਸ਼ੋਰ ਸ਼ਰਾਬੇ ਨਾਲ ਆਪਣਾ ਜ਼ੋਰ ਦਿਖਾ ਕੇ ਅਧੀਨ ਕਰ ਲਿਆ ਹੈ
ਕੰਸ਼ੀ ਲੱਗ ਸਭ ਰਾਜ ਦਬਾਇਓ
ਸਾਰਾ ਦਬ ਲਿਆ ਰਾਜ ਕੰਸ਼ੀ ਤੱਕ ਅਧੀਨ ਕਰ ਲਿਆ ਸਾਰਿਆਂ ਨੂੰ
ਹਰਖ ਮੁਹੰਮਦ ਸੁਜਾ ਬਿਲੰਦਰ
ਇਹ ਸੁਜਾ ਮੁਹੰਮਦ ਹਰਖ ਨਾਮ ਖੁਸ਼ ਹੋਣ ਦਾ ਇਹ ਬੜਾ ਖੁਸ਼ ਹੋਇਆ ਵਾ ਹੈ
ਸੈਨ ਸਕੇਲਨ ਕੀਨ ਸੁਬਰਿੰਦਰ
ਸੈਨਾ ਸਕੇਲਨ ਨਾਮ ਇਕੱਠੀ ਕਰ ਇਹਨੇ ਬਹੁਤ ਸੈਨਾ ਇਕੱਠੀ ਕਰ ਲਈ ਹੈ
ਪਰ ਦੇਸ਼ ਮੈਂ ਰੌਲਾ ਮਹਾਂ
ਤੇ ਹੁਣ ਬਾਕੀ ਦੇਸ਼ ਦੇ ਵਿੱਚ ਬਈ ਰੌਲਾ ਚੱਲ ਰਿਹਾ ਬਹੁਤ ਸਾਰਾ
ਲੁੱਟ ਬਲੀ ਨਿਰਬਲ ਜਹ ਕਹਾ
ਜਿਹੜੇ ਬਈ ਕਮਜ਼ੋਰ ਸੀ ਜਿਹਨਾਂ ਦੀ ਦਾਦ ਫਰਿਆਦ ਤਾਂ ਸਰਕਾਰ ਨੇ ਸੁਣਨੀ ਸੀ ਸਰਕਾਰ ਹੁਣ ਰਹੀ ਕੋਈ ਨਾ ਦਾਦ ਫਰਿਆਦ ਸੁਣਨ ਵਾਲਾ ਕੋਈ ਨੀ ਜਿਹੜੇ ਤਗੜੇ ਨੇ ਮਾੜੇ ਨੂੰ ਲੁੱਟਣਾ ਸ਼ੁਰੂ ਕਰਤਾ ਉਹਨਾਂ ਨੇ ਜੋ ਕੰਮ ਇਹ ਸੂਬੇਦਾਰ ਬਾਦਸ਼ਾਹ ਕਰ ਰਹੇ ਨੇ ਤੇ ਉਹੀ ਕੰਮ ਪਾਈ ਜਿਹੜੇ ਅਮੀਰ ਸੀ ਉਹ ਗਰੀਬਾਂ ਨੂੰ ਲੁੱਟਣ ਦਾ ਕਰਨ ਲੱਗ ਗਏ ਕਿਉਂ ਫਿਰ ਪ੍ਰਜਾ ਬੜੀ ਦੁੱਖ ਪਾਇਆ ਉਸ ਵੇਲੇ
ਦੋਹਰਾ ਪਰਿਓ ਰੌਲ ਸਭ ਠੌਰ ਮਹਿ
ਸਾਰੀ ਜਗ੍ਹਾ ਹੀ ਬਹੁਤ ਰੌਲਾ ਪੈ ਗਿਆ ਹੈ
ਮੱਗ ਅਟਕੇ ਚਾਂ ਹੋਰ
ਰਸਤੇ ਸਾਰੇ ਰੁਕ ਗਏ ਕੋਈ ਆਵਾਜਾਈ ਬੰਦ ਹੋ ਗਈ ਭੈ ਭੀਤ ਹੋ ਗਏ ਲੋਕ
ਨਰ ਨਾਰੀ ਮਹਿ ਤਰਾਸ ਭਾ
ਇਸਤਰੀਆਂ ਵਿੱਚ ਪੁਰਸ਼ਾਂ ਵਿੱਚ ਬਹੁਤ ਵੱਡਾ ਤਰਾਸ ਨਾ ਡਰਦ ਡਰ ਪੈਦਾ ਹੋ ਗਿਆ
ਭਾ ਜਥਾ ਪੋਤ ਜਲ ਘੋਰ
ਇਹ ਤਾਂ ਇਉਂ ਹੋ ਗਿਆ ਵੀ ਜਿਸ ਤਰ੍ਹਾਂ ਪਾਣੀ ਦੇ ਵਿੱਚ ਜਹਾਜ਼ ਜਿਹੜਾ ਹੈ ਨਾ ਕਿਤੇ ਘਿਰ ਜਾਵੇ, ਜਿਹੜੇ ਉਹਦੇ ਚ ਬੈਠੇ ਹੁੰਦੇ ਨੇ, ਫਿਰ ਉਹ ਬੜੇ ਬੇਚੈਨ ਹੋ ਜਾਂਦੇ ਨੇ ਵੀ ਜਹਾਜ਼ ਡੁੱਬਣ ਲੱਗਿਆ, ਇਹ ਹਿੰਦੁਸਤਾਨ ਦਾ ਬੇੜਾ ਡੁੱਬਣ ਲੱਗਾ। ਪ੍ਰਜਾ ਜਿਹੜੀ ਆ ਹੁਣ ਹਿੰਦੁਸਤਾਨ ਚ ਰਹਿਣ ਵਾਲੀ ਹੈ, ਉਹ ਸਾਰੇ ਸੋਚਣ ਲੱਗੇ ਵੀ ਇਹ ਬਣੂਗਾ ਕੀ ਸਾਡਾ, ਤੇ ਇਹ ਹਾਲਤ ਉਹਨਾਂ ਦੀ ਹੋ ਰਹੀ ਹੈ।
ਦਾਰਸ਼ਕੋ
ਦੇ ਕੋਲ ਸੂਈਆਂ ਨੇ, ਸ਼ਾਹਜਹਾਨ ਦੇ ਸਾਰੇ ਸੂਈਏ ਫੈਲਾਏ ਹੋਏ ਸੀ, ਰਿਪੋਰਟਾਂ ਸਾਰੀਆਂ ਆ ਰਹੀਆਂ, ਦਾਰਸ਼ਕੋ ਨਹੀਂ ਪੜ੍ਹਨੀਆਂ ਸੀ ਉਹ। ਸ਼ਾਹਜਹਾਨ ਤਾਂ ਇਸ ਵੇਲੇ ਮੰਜੇ ਤੇ ਪਿਆ, ਨਾ ਕਿਸੇ ਨੂੰ ਮਿਲਣ ਦਿੱਤਾ ਜਾਂਦਾ। ਉਹਨੇ ਜਦੋਂ ਪੜ੍ਹਿਆ, ਉਹਨੇ ਕਿਹਾ ਵੀ ਬੜਾ ਬੁਰਾ ਹੋ ਰਿਹਾ, ਮੇਰੇ ਤਾਂ ਭਰਾ ਹੀ ਆਖੀ ਹੋ ਗਈ, ਬਾਕੀ ਦੀ ਦਗਾ ਨਹੀਂ ਛੱਡੋ। ਨੇ ਕਿਹਾ ਵੀ ਤਾਂ ਆਉਣ ਵਾਲੇ ਸਮਝ ਬਿਰਤਾ ਖੜੀ ਹੋ ਜਾਣੀ ਹੈ, ਭਰਾਵਾਂ ਦੇ ਵਿੱਚ ਭਰਾ ਮਾਰੂ ਜੰਗ ਸ਼ੁਰੂ ਹੋ ਜਾਣੀ ਹੈ। ਹਾਂਜੀ,
ਸ਼ਾਹਜਹਾਂ ਕੇ ਤੀਰ ਪੁਚਾਰੀ।
ਫਿਰ ਉਹਨੇ ਆਪਣੇ ਪਿਤਾ ਕੋਲ ਜਾ ਕੇ ਕਿਹਾ ਕਿ ਹੇ ਅੱਬਾ ਜਾਨ ਪਾਤਸ਼ਾਹ, ਇਹ ਐਸ ਵੇਲੇ ਗੜਬੜ ਬਹੁਤ ਵੱਡੀ ਹੋ ਗਈ ਹੈ, ਵੀ ਆਪਾਂ ਬਾਕੀ ਦੇ ਇਹਨੂੰ ਆਕੀਆਂ ਨੂੰ ਕੀ ਕਰਾਂਗੇ। ਅੱਜ ਹਿੰਦੁਸਤਾਨ ਦੇ ਵਿੱਚ ਸਰਕਾਰ ਨਾਮ ਦੀ ਚੀਜ਼ ਨਹੀਂ ਰਹੀ, ਕੋਈ ਤੁਹਾਡੇ ਬਿਮਾਰ ਹੋਣ ਕਰਕੇ ਅਮੀਰ ਗਰੀਬਾਂ ਨੂੰ ਲੁੱਟ ਰਹੇ ਨੇ, ਜਿਹੜੇ ਆਪਣੀ ਜਿਹਨਾਂ ਨੇ ਪ੍ਰਬੰਧ ਕਰਨਾ ਸੀ ਉਹ ਪ੍ਰਜਾ ਨੂੰ ਲੁੱਟ ਰਹੇ, ਉਹ ਛੋਟੇ ਛੋਟੇ ਰਾਜਿਆਂ ਨੂੰ ਲੁੱਟ ਰਹੇ, ਤੇ ਰਾਜੇ ਅੱਗੇ ਹੋਰ ਪ੍ਰਜਾ ਨੂੰ ਲੁੱਟ ਰਹੇ ਨੇ। ਇਸ ਵੇਲੇ ਬਹੁਤ ਵੱਡੀ ਪੈਦਾ ਦੀ ਗੜਬੜ ਹੋ ਗਈ ਹੈ, ਇਹਦਾ ਹੁਣ ਸੋਚੋ ਕੀ ਕਰਨਾ ਹੈ।
ਗਰਦਸ਼ ਕੀਨਸ ਦੇਸ਼ ਅਸ਼ੇਸ਼,
ਅਸੀਂ ਸਾਰੇ ਦੇਸ਼ ਦੇ ਵਿੱਚ ਇਹ ਧੁੰਮ ਧਾਮ ਪੈ ਗਈ ਹੈ, ਡੰਡ ਰੌਲਾ ਪੈ ਗਿਆ ਹੈ।
ਗ੍ਰਾਮ ਨਗਰ ਭੇ ਦੁਖੀ ਵਿਸ਼ੇਸ਼,
ਤੇ ਗ੍ਰਾਮ ਕਹਿੰਦੇ ਨੇ ਜਿੱਥੇ ਥੋੜੇ ਘਰ ਹੋਣ, ਨਗਰ ਕਹਿੰਦੇ ਨੇ ਜਿੱਥੇ ਬਹੁਤ ਦੇਖਦੇ ਆ, ਆਮ ਸ਼ਹਿਰਾਂ ਨੂੰ ਨਗਰ ਨਿਗਮ ਉੱਥੇ ਲਿਖਿਆ ਹੁੰਦਾ, ਪਿੰਡਾਂ ਦੇ ਚ ਪੰਚਾਇਤਾਂ। ਤੋ ਇਸ ਕਰਕੇ ਸਾਹ ਸਮਝੀ ਵੀ ਨਗਰ ਵੀ ਔਰ ਗ੍ਰਾਮ ਵੀ, ਸ਼ਹਿਰ ਵੀ ਤੇ ਪਿੰਡ ਵੀ ਸਾਰੇ।
ਸ਼ਹਿਜਾਦਨ ਬੜ ਧੂਮ ਮਚਾਈ,
ਸ਼ਹਿਜਾਦਿਆਂ ਨੇ ਸ਼ਾਹਜਹਾਂ ਨੂੰ ਇਹ ਕਹਿ ਰਿਹਾ ਬੜੀ ਡੰਡ ਰੌਲਾ ਪੈ ਰਿਹਾ, ਬੜੀ ਧੂਮ ਮਚਾਈ ਪਈ ਹੈ, ਡੰਡ ਰੌਲਾ ਸਾਰੇ ਪੈ ਰਿਹਾ ਹੈ।
ਸਰਕਸ਼ ਹੋਏ ਆਫਾਤ ਉਠਾਈ, ਸਰਕਸ਼ ਹੋਏ ਆਫਾਤ ਉਠਾਈ,
ਇਸ ਪ੍ਰਕਾਰ ਇਹ ਆਫਤ ਪੈ ਗਈ ਹੈ, ਬੜੀ ਸ਼ਿਕਸਤ ਹੋ ਰਹੀ ਹੈ ਉਹਨਾਂ ਨੂੰ, ਬਣੇਗਾ ਕੀ ਹੈ ਇਸ ਵੇਲੇ।
ਨਿਕਸੋ ਵਹਿਰ ਕਰੋ ਕੁਛ ਗਮਨ,
ਇਹ ਆਕੀ ਹੋ ਗਏ, ਇਸ ਕਰਕੇ ਬਿਪਤਾ ਖੜੀ ਕਰ ਦਿੱਤੀ ਹੈ। ਨਿਕਸੋ ਵਹਿਰ ਕਰੋ ਕੁਛ ਗਮਨ, ਤੁਸੀਂ ਪਿਤਾ ਜੀ ਭਾਵੇਂ ਬਿਮਾਰ ਹੋ, ਮੰਜਾ ਛੱਡੋ, ਹੁਣ ਥੋੜਾ ਜਿਹਾ ਪਰਜਾ ਚ ਜਾਣਾ ਪਊਗਾ, ਪਰਜਾ ਹੁੰਦਾ ਹੋ ਗਿਆ, ਤੁਸੀਂ ਹੈ ਨੀ ਜਿਉਂਦੇ ਜੀ, ਇਸ ਕਰਕੇ ਹੋਇਆ। ਤੇ ਇਹ ਕਾਰਨ ਡੰਡ ਰੌਲਾ ਪੈਣ ਦਾ, ਤੁਸੀਂ ਥੋੜਾ ਜਿਹਾ ਬਾਹਰ ਨਿਕਲੋ।
ਇਤ ਉਤ ਦੇਖਤ ਹਵੈ ਹੈ ਦਮਨ,
ਜਦੋਂ ਤੁਹਾਨੂੰ ਦੇਖਣਗੇ ਇਹ ਸਾਰੀ ਦਬ ਜਾਣਗੇ, ਤੁਹਾਡਾ ਬੜਾ ਰੋਹ ਦਾਬ ਹੈ, ਇਸ ਕਰਕੇ ਇਹ ਡੰਡ ਰੌਲਾ ਬੰਦ ਹੋ ਜਾਏਗਾ।
ਨਾਹੇ ਤਾਂ ਲਸ਼ਕਰ ਪਰੇ ਪਠਾਵੇ ਹੈ,
ਤੇ ਜੇ ਫਿਰ ਵੀ ਨਹੀਂ ਸੂਤ ਆਉਂਦੇ ਫਿਰ ਬਾਦਸ਼ਾਹ, ਇਹ ਮੇਰੀ ਰਾਏ ਹੈ ਪਿਤਾ ਜੀ, ਫਿਰ ਫੌਜਾਂ ਭੇਜੋ, ਭਾਵੇਂ ਜੰਗ ਕਰਨਾ ਪਵੇ, ਇਹ ਸਤਾ ਹੈ ਨੀ, ਪ੍ਰਜਾ ਦੀ ਰੱਖਿਆ ਕਰਨੀ ਧਰਮ ਹੈ।
ਬੰਦ ਹੈ ਜ਼ਾਲਮਨ ਹਤਹ ਪਲਾਵ ਹੈ,
ਜਿਹੜੇ ਜ਼ਾਲਮਨ ਜ਼ੁਲਮ ਕਰਨ ਵਾਲੇ ਉਹਨਾਂ ਨੂੰ ਬੰਨ ਰਹੇ, ਔਰ ਜਿਹੜੇ ਜ਼ੁਲਮ ਕਰਨ ਵਾਲੇ ਨੇ ਜਾਂ ਤਾਂ ਉਹਨੂੰ ਕੈਦ ਸਿੱਟੀਏ, ਜਾਂ ਫਿਰ ਮਾਰ ਦਈਏ, ਜਾਂ ਫਿਰ ਭੱਜ ਜਾਣਗੇ, ਕੰਮ ਇਹ ਦੋ ਤਿੰਨ ਕਰਨੇ ਪੈਣੇ ਨੇ।
ਆਫਤਾਬ ਸਮਪਦੇ ਨ ਹੋਵੈ,
ਤੇ ਆਫਤਾਬ ਸੂਰਜ ਨੂੰ ਕਹਿੰਦੇ, ਜਿੰਨੀ ਦੇਰ ਤੱਕ ਜਿਵੇਂ ਸੂਰਜ ਨਹੀਂ ਪੈਦਾ ਹੁੰਦਾ।
ਸੁੱਖ ਪ੍ਰਕਾਸ਼ ਕਹੋ ਕਿਵੇਂ ਜਗ ਹੋਵੈ,
ਇਹ ਦੱਸੋ ਵੀ ਪ੍ਰਕਾਸ਼ ਦਾ ਸੁੱਖ ਕਿਵੇਂ ਹੋਊਗਾ ਉਹਨਾਂ ਚ। ਪ੍ਰਕਾਸ਼ ਦਾ ਸੁੱਖ ਤਾਂ ਹੀ ਹੋਊਗਾ ਜੇ ਸੂਰਜ ਚੜੂਗਾ, ਇਸੇ ਤਰ੍ਹਾਂ ਬਾਦਸ਼ਾਹ ਤੁਹਾਡਾ ਪ੍ਰਗਟ ਹੋਣਾ ਸੂਰਜ ਦੇ ਮਨੇ ਲੈ, ਪ੍ਰਕਾਸ਼ ਚਾਨਣਾ ਹੋ ਜੂਗਾ, ਜਿਹੜਾ ਲੋਕਾਂ ਨੂੰ ਹਨੇਰਾ ਵੀ ਤੁਸੀਂ ਮਰ ਗਏ ਹੋ।
ਚੋਰ ਉਲੋਕ ਸਿੰਗਰਾਲ ਹਨੇਰਾ,
ਤੇ ਇਹ ਹਨੇਰਾ ਕੀ ਹੈ, ਚੋਰ ਉੱਲੂ ਜਿਹੜੇ ਹਨੇਰੇ ਦੇ ਵਿੱਚ ਖੁਸ਼ ਹੁੰਦੇ ਨੇ, ਸੂਰਜ ਜਿਹੜੇ ਤੇ ਉੱਲੂ ਜਿਹੜਾ ਹੈ ਉਹ ਸਾਧ ਸੰਗੀ ਆਪਣੇ ਆਪ ਹਨੇਰੇ ਚ ਨੂੰ ਨੜਦਾ ਹੈ, ਉਹ ਤੂੜੀ ਵਾਲੇ ਜਾ ਵੜਦਾ ਹੈ, ਜਾਂ ਫਿਰ ਦਰਖਤਾਂ ਦੇ ਫੁੱਲਾਂ ਚ ਵੜ ਜਾਂਦਾ ਹੈ, ਗਿੱਦੜ, ਇਹ ਹਨੇਰਾ ਹੈ, ਇਹ ਸਾਰੇ ਦਬ ਜਾਣਗੇ।
ਦਬ ਕਹਿ ਦੁਸ਼ਟ ਦੇਖ ਇੱਕ ਡੇਰਾ,
ਇਹ ਤੁਹਾਨੂੰ ਦੇਖ ਕੇ ਦਬਕ ਜਾਣਗੇ।
ਸ਼ਾਹਜਹਾਂ ਸੁਣ ਕੈ ਸੁਤ ਬਾਤ,
ਆਪਣੇ ਪੁੱਤਰ ਦੀ ਇਹ ਬਾਤ ਸੁਣ ਕੇ ਸ਼ਾਹਜਹਾਂ
ਭਇਓ ਲਚਾਰ ਮੌਨ ਪਛਤਾਤ,
ਮੰਜੇ ਤੇ ਪਿਆ ਲਚਾਰ ਹੋ ਗਿਆ, ਕਹਿੰਦਾ ਵੀ ਕੀ ਕਰਾਂ, ਨਾ ਕੁਛ ਮੈਂ ਕਰਨ ਜੋਗਾ, ਨਾ ਬਾਹਰ ਜਾਣ ਜੋਗਾ, ਇਸ ਕਰਕੇ ਕਹਿੰਦੇ ਜੀ ਪਛਤਾਵਾ ਹੀ ਹੈ, ਹੁਣ ਹੋਰ ਤਾਂ ਕੁਛ ਨਹੀਂ ਹੈ, ਕੁਛ ਨਹੀਂ ਬਣ ਸਕਦਾ ਤਾਂ ਹਟੋ ਕਰਦੇ ਅੱਗੇ ਕਰ ਦੋ
ਧੰਨ ਮਹਿ ਰੁਜ ਉਤਰਾਜ ਬਿਨਾਸ਼ੇ।
ਤਾਂ ਮੇਰੇ ਸਰੀਰ ਦੇ ਵਿੱਚ ਰੁਜ ਨਾਮ ਰੋਗ ਦਾ ਰੋਗ ਪੈਦਾ ਹੋ ਗਿਆ, ਉਤਰਾਜ ਉਦਰਾਜ ਜਾ ਰਿਹਾ ਮੇਰੇ ਦੇਖਦਿਆਂ
ਦੇਖਦਿਆਂ, ਦੋਨੋਂ ਕਠਨ ਪਰੀ ਗਰ ਫਾਸੇ,
ਫਾਹੀ ਪੈ ਗਈ ਦੋਨੇ ਕਠਨ, ਨਾ ਬਿਮਾਰੀ ਮੈਨੂੰ ਛੱਡਦੀ ਹੈ ਮੰਜੇ ਤੋਂ ਨਹੀਂ ਉੱਠ ਸਕਦਾ, ਤੇ ਉਧਰ ਪਰਜਾ ਦਾ ਮਾਮਲਾ ਹੈ।
ਸਲਿਤਾ ਸੋਚ ਵਿਖੇ ਮਨ ਬਹਿਓ,
ਇਹ ਸਮਝ ਲਓ ਵੀ ਨਦੀ ਦੇ ਵਿੱਚ ਜਿਵੇਂ ਕੋਈ ਰੁੜ ਜਾਵੇ ਨਾ, ਉਹ ਚਿੰਤਾ ਦੀ ਨਦੀ ਵਿੱਚ ਰੁੜ ਗਿਆ ਉਸ ਵੇਲੇ, ਕੋਈ ਗੱਲ ਨਹੀਂ ਆ ਰਹੀ।
ਅਲੰਬ ਥਿਰਤਾ ਕਿਤ ਲਹੇ,
ਹੁਣ ਆਸਰਾ ਨਹੀਂ ਸਥਿਰਤਾ ਹੋਣ ਦਾ ਪਾ ਰਿਹਾ ਹੈ। ਇਹ ਸਾਧ ਸਿੰਘ ਜੀ ਇਸ ਤਰ੍ਹਾਂ ਦੀਆਂ ਵਿਚਾਰਾਂ ਮੁਗਲ ਖਾਨਦਾਨ ਦਾ ਇਤਿਹਾਸ ਭਾਈ ਸਾਹਿਬ ਨੇ ਇਸ ਕਰਕੇ ਲਿਖਿਆ, ਪਿਛਲੇ ਅਧਿਆਇ ਦੇ ਵਿੱਚ ਭਾਈ ਸਾਹਿਬ ਨੇ ਕਿਹਾ ਹੋਵੇਗਾ ਜ਼ਰੂਰ ਵੀ ਮੈਂ ਇਸ ਕਰਕੇ ਲਿਖਦਾ ਵੀ ਕਿਹੜੇ ਰਾਜੇ ਕਿਸ ਤਰ੍ਹਾਂ ਰਹੇ ਮਹਾਰਾਜ ਦੇ ਨਾਲ ਗੁਰੂ ਨਾਨਕ ਦੇ ਘਰ ਨਾਲ। ਇਤਿਹਾਸ ਤਾਂ ਕਹਿੰਦਾ ਮੈਂ ਗੁਰੂਆਂ ਦਾ ਹੀ ਲਿਖਦਾ, ਪਰ ਇਹਨਾਂ ਦਾ ਵਿੱਚ ਤਾਂ ਇਸ ਕਰਕੇ ਲਿਖਦਾ ਵੀ ਜਿਹੜੇ ਜਿਹੜੇ ਇਹ ਰਾਜੇ ਪਤਾ ਲੱਗ ਜਾਵੇ ਸਰੋਤੇ ਜਨਾਂ ਨੂੰ ਵੀ ਇਹ ਕੌਣ ਕਿਹਦਾ ਪੁੱਤਰ ਸੀ, ਫਿਰ ਕਿਵੇਂ ਅੱਗੇ ਚੱਲ ਕੇ ਜਿਵੇਂ ਔਰੰਗਜ਼ੇਬ ਨੇ ਦੁੱਖ ਦਿੱਤੇ ਹੈ, ਇਹ ਮੁੱਢ ਵਜੇ ਹੈ ਸਾਧ ਸਿੰਘ ਜੀ। ਆਓ ਇੱਥੇ ਸਮਾਪਤੀ ਹੈ, ਕੱਲ ਨੂੰ ਇੱਥੋਂ ਕਥਾ ਫੇਰ ਆਰੰਭ ਹੋਏਗੀ। ਰਾਗੀ ਸਿੰਘ ਸਰਵਨ ਆ ਗਏ ਨੇ ਕੀਰਤਨ ਸੁਣਨ ਆਪ ਜੀ ਨੂੰ, ਤੇ ਦਾਸ ਨੇ ਤਾਂ ਇੰਨੇ ਟਾਈਮ ਹੁੰਦਾ ਵੀ ਮੈਂ ਉੱਥੇ ਨਾਨਕ ਸਾਹਿਬ ਹਰ ਸਾਲ ਐਸੇ ਪ੍ਰੋਗਰਾਮ ਭਾਈ ਗੁਰਜੀਤ ਸਿੰਘ ਉਪਲ ਸਾਹਿਬ ਨੇ ਬਣਾਇਆ ਹੁੰਦਾ ਸੰਗਤਾਂ ਨਾਲ ਮਿਲ ਕੇ, ਮਹਾਂਪੁਰਖਾਂ ਦੀਆਂ ਵਰਸੀਆਂ ਤੱਕ ਇਸ ਤਰ੍ਹਾਂ ਚੱਲਦੇ ਆ ਵੀ ਇੱਥੋਂ ਇੰਨਾ ਹੀ ਟਾਈਮ ਹੈ ਵੀ ਮਸਾਂ ਸਮੇਂ ਸਿਰ ਉੱਥੇ ਪਹੁੰਚ ਸਕੀਦਾ। ਤੋ ਆਪ ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ। ਅੰਮ੍ਰਿਤ ਵੇਲੇ ਜੀ ਬੜਾ ਆਨੰਦ ਮਾਣਿਆ ਆਪ ਜੀ ਨੇ, ਗੁਰਬਾਣੀ ਦਾ ਰਸ ਮਾਣਿਆ, ਤੇ ਸ਼ਾਮ ਦੇ ਵਕਤ ਇਤਿਹਾਸ ਦੀ ਆਓ ਹੁਣ ਸਮਾਪਤੀ ਦਾ ਮੰਗਲ ਕਰੀਏ, ਤੇ ਗੁਰੂ ਸਾਹਿਬ ਜੀ ਕਿਰਪਾ ਕਰਨ। ਹੇ ਗੋਬਿੰਦ ਹੇ ਗੋਪਾਲ ਹੇ ਦਇਆਲ ਲਾਲ, ਪ੍ਰਾਣ ਨਾਥ ਅਨਾਥ ਸਖੇ ਦੀਨ ਦਰਦ ਨਿਵਾਰ, ਹੇ ਸਮਰੱਥ ਅਗਮ ਪੂਰਨ ਮੋਹੇ ਮਾਇਆ ਤਾਰ, ਅੰਧਕੂਪ ਮਹਾਭਿਆਨ ਨਾਨਕ ਪਾਰ ਉਤਾਰ, ਆਈ ਪ੍ਰਭ ਸਰਣਾਗਤੀ ਕਿਰਪਾ ਨਿਤ ਦਿਆਲ, ਏਕ ਅਖਰ ਹਰਿ ਮਨ ਬਸ ਨਾਨਕ ਹੋਤ ਨਿਹਾਲ, ਵਾਹਿਗੁਰੂ ਨਾਮ ਜਹਾਲ ਹੈ ਕਿਹੜੇ ਸੋਤ ਲੈ ਪਾਰ, ਦੂਸਰ ਦਾ ਕਰ ਸੇਵ ਦੇ ਗੁਰ
ਪਾਰੇ ਉਤਾਰ ਨਹਾਰ,
ਦੂਸਰ ਦਾ ਕਰ ਸੇਵ ਦੇ
ਗੁਰ ਪਾਰੇ ਉਤਾਰ ਨਹਾਰ,
ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ। ਸਤਿ